जुग जुग अटल तन तन साहिब श्री गुरु ग्रंथ साहिब जी दी निघी जी गोदनंद मंदिर गुरु रूप प्यारी सत संगत जी ओ मन बितिया कदर करिए गुरु चरणा चलवाइए हाजरिया हाजरिया लवाउंदिया मन बितिया कागर करदिया गज के बोलना जी ओ आए गुरु जी का खालसा ओ आए गुरु जी की फतेह। गुरु प्यारियो धन गुरु नानक पातशाह 728 अंग दे उत्ते शब्द उच्चारण करते ने संसार नूं समझाउंदे ने बड़ी प्यारी जी उदाहरण दे के गुरु साहिबन कहन लगे कहिंदे भांडा धोए वैस धूप देवो तो दुधे को जावो। हुण विचार करो ना ये उदाहरण है बार दी नानक पातशाह कहन लगे कहिंदे भी फस तो पहला तो भांडा धोवो तो डेड़ा भांडा ना गंदा है उन्हें धोवो मांजो फिर बैठ के उन्हें धूप देवो अगरबत्ती करो एक काम करके ते फिर दुध लैन जाओ जिहड़ी गलों भी दुध खराब ना हो जिहड़ा दुध आपां पाउणा है जिहदे लई आपां दुध लैणा है उह साडा काम बन जावे क्योंकि ध्यान देना जे भांडा खराब होवे गंदा होवे पहली गल तां दुध पाउण वाला दुध ही पाउंदा नहीं। तुसीं कदी देखो दुध लैण लग्गिआ दुधी की निगाह भांडे ते हुंदी उह जिहड़ा दुध पाउणा है उहदे वल ध्यान नहीं करदा भांडे वल देखदा कि भांडा साफ है क्योंकि उह चाहुंदा है कि दुध मैं पाउणा भांडा कितें इहनां दा खराब होया ना ते जे दुध खराब हो गया ते लोकां ने मैनूं कहना भी तुहाडा जिहड़ा दुध सी उह खराब निकलिआ तू कह लगे पहला भांडा साफ करके लियाओ भांडा साफ कर नहीं किया कि दुध पाया जिदे परपज लिए दुध पाया है वह काम साडा बन जाए दुध लिया आपां दुध नूं जमाया आपां उहनूं रिड़किया आपां मक्खन कढ़िया घिओ कढ़िया ते जे दुध खराब हो जाए ना पीण दे काम आउंदा है ना ही जमाया जाता है और ना ही वो कदी मक्खन ते घ्यो तक पहुंचता है। सो विचार करना गुरु नानक पातशाह कहन लगे भांडा धोए किहड़ा भांडा ये तो बाहर दी गल है कि भांडा धो के हुण धूप दे के ते दुध पवाओ अंदर दी गल किहड़ी है भांडा मन नूं कहिंदे कहिंदे भांडा धोए सब तो पहला ना मन धोवो मन नूं साफ करो इस भांडे नूं किवें साफ करना है विचार करना इस भांडे नूं साफ किवें करना है। भगत नामदेव जी दसदे आ 485 अंग दे उत्ते वी साफ किवें करना है उह समझाउण लगे कहिंदे साप कुंज छोड़े विख नहीं छड़े कहिंदे कदी विचार करिओ साप कुंज छड़ दिंदा कुंज ला दिंदा अपने उत्तों उतली परत ला दिंदा है पर अंदरों जहर नहीं छड़दा कि तुसीं भी झाती मारनी है किवें उदक महा जैसे बग ध्यान मांडे कहिंदे उसी तरह ही बगला जिहड़ा है पानी दे अंदर खड़ा हुंदा है इक लत ते उहदा जिहड़ा ध्यान है ना उह डड्डी मच्छी च हुंदा कहिंदे आप जी ने भी झाती मारनी है कैसी झाती मारनी है कि जिवें सप्प ने उपली परत ला दित्ती है कुंज ला दित्ती है पर जहर अंदर आ आपां भी झाती मारनी है कि आपां बाणा ते बदल लिया है धार्मिक लिबास ते आपां पा लिया है पर कुछ सप्प दी न्याई किते विकार अंदर ते नहीं माड़े विचार अंदर ते नहीं। फिर की कहन लगे कहिंदे काहे को कीजे ध्यान जपन्ना ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਕਹਿਣ ਲੱਗੇ ਭਾਈ ਫਿਰ ਤੂੰ ਧਿਆਨ ਜਪਣ ਵਾਲੇ ਪਾਸੇ ਕਿਵੇਂ ਲਾਉਣਾ ਹੈ ਜਿੰਨਾ ਚਿਰ ਤੇਰਾ ਮਨ ਹੀ ਸ਼ੁੱਧ ਨਹੀਂ ਹੈ, ਜਿੰਨਾ ਚਿਰ ਤੇਰੇ ਵਿਚਾਰ ਸ਼ੁੱਧ ਨਹੀਂ ਹੈ, ਜਿੰਨਾ ਚਿਰ ਤੇਰੇ ਅੰਦਰ ਦੀ ਤਬਦੀਲੀ ਨਹੀਂ ਹੈ। ਹੁਣ ਵਿਚਾਰ ਕਰਨਾ, ਬੜੇ ਧਿਆਨ ਦੇ ਨਾਲ ਪੜਿਆ ਕਰੋ ਬਾਣੀ ਨੂੰ। ਇੱਕ ਜਗ੍ਹਾ ਤੇ ਭਗਤ ਕਬੀਰ ਸਾਹਿਬ ਨੂੰ ਲਿਖਦੇ ਆ, ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਤਾਤ, ਸਾਬਤ ਰੱਖੇ ਤਾਂ ਰਾਮ ਭੱਜ ਨਾ ਤਾਂ ਬਿੰਠੀ ਬਾਤ। 1376 ਅੰਗ ਦੇ ਉੱਤੇ ਆਉਂਦਾ ਹੈ। ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਕਬੀਰ ਕਾਇਆ ਕਾਚੀ ਕਾਰਵੀ, ਕਾਇਆ ਦਾ ਭਾਵ ਸਰੀਰ, ਸਰੀਰ ਤੋਂ ਭਾਵ ਹੈ ਗਿਆਨ ਇੰਦਰੀ। ਕਹਿੰਦੇ ਜਿਵੇਂ ਘਰ ਦੇ ਵਿੱਚ ਕੋਈ ਕੁੱਜਾ ਹੁੰਦਾ ਹੈ, ਕੱਚਾ ਭਾਂਡਾ ਹੁੰਦਾ ਹੈ, ਤੇ ਕੱਚੇ ਭਾਂਡੇ ਦੇ ਅੰਦਰ ਕੋਈ ਚੀਜ਼ ਪਾ ਦਈਏ, ਦਾਲ ਪਾ ਦਈਏ, ਦਹੀਂ ਪਾ ਦਈਏ, ਕੋਈ ਵੀ ਚੀਜ਼ ਪਾ ਕੇ ਰੱਖ ਲਈਏ, ਥੋੜੀ ਦੇਰ ਉਹਦੇ ਵਿੱਚ ਪਈ ਰਹੇ, ਉਸ ਤੋਂ ਬਾਅਦ ਚੋਂ ਦਹੀਂ ਕੱਢ ਲਈਏ, ਦਾਲ ਕੱਢ ਲਈਏ, ਜਿੰਨਾ ਮਰਜ਼ੀ ਧੋ ਲਈਏ, ਉਹ ਚੋਂ ਦਹੀਂ ਦੀ ਸਮੈਲ ਨਹੀਂ ਜਾਂਦੀ, ਦਾਲ ਦੀ ਸਮੈਲ ਨਹੀਂ ਜਾਂਦੀ, ਕਿਉਂਕਿ ਕੱਚਾ ਭਾਂਡਾ ਹੈ, ਉਹ ਆਪਣੇ 'ਚ ਸੋਕ ਲੈਂਦਾ ਹੈ, ਉਹ 'ਚੋਂ ਜਾਂਦੀ ਨਹੀਂ ਹੈ। ਕਦੀ ਵੀ ਵਿਚਾਰ ਕਰਕੇ ਦੇਖਣਾ, ਕੋਈ ਸਟੀਲ ਦਾ ਭਾਂਡਾ ਹੋਵੇ, ਕਹਿਣ ਦਾ ਭਾਂਡਾ ਹੋਵੇ, ਆਪਾਂ ਉਹ 'ਚ ਦਾਲ ਰੱਖੀਏ, ਦਹੀਂ ਰੱਖੀਏ, ਜਦੋਂ ਉਹ 'ਚੋਂ ਕੱਢ ਲਈਏ, ਉਹਨੂੰ ਧੋ ਦਈਏ, ਸਮੈਲ ਚੱਲ ਜਾਂਦੀ, ਪਰ ਕੱਚੇ ਭਾਂਡੇ 'ਚੋਂ ਨਹੀਂ ਜਾਂਦੀ, ਕੱਚੇ ਭਾਂਡੇ ਵਿੱਚ ਸਮੈਲ ਰਹਿੰਦੀ ਰਹਿੰਦੀ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ ਕਾਇਆ ਕਾਚੀ ਕਾਰਵੀ, ਕਹਿੰਦਾ ਜਿਵੇਂ ਕੱਚਾ ਕੁੱਜਾ, ਉਹਦੇ ਵਿੱਚੋਂ ਸਮੈਲ ਨਹੀਂ ਜਾਂਦੀ, ਕਹਿੰਦੇ ਤੇਰੇ ਗਿਆਨ ਇੰਦਰੇ ਵੀ ਇੱਦਾਂ ਦੇ ਹੀ ਆ, ਇਹ ਕੱਚੇ ਭਾਂਡੇ ਵਰਗੇ ਆ। ਕਹਿੰਦੇ ਕਿਵੇਂ? ਕਹਿੰਦੇ ਧਿਆਨ ਦੇ ਉਹਨਾਂ ਵਿੱਚ ਜਿਹੜੀ ਚੀਜ਼ ਪਾਈ ਉਹਦੀ ਸਮੈਲ ਨਹੀਂ ਜਾਂਦੀ। ਕਹਿੰਦੇ ਇਸੇ ਤਰ੍ਹਾਂ ਹੀ ਸਾਡੇ ਗਿਆਨ ਇੰਦਰੇ ਜਿਹੜੇ ਹਨ, ਇਹਨਾਂ ਵਿੱਚ ਜਿਹੜੀ ਚੀਜ਼ ਪੈ ਜਾਵੇ, ਮੁੜ ਕੇ ਉਹਦੀ ਖਿੱਚ ਨਹੀਂ ਖਤਮ ਹੁੰਦੀ। ਤੁਸੀਂ ਦੇਖੋ ਆਪਾਂ ਪੜ੍ਹਦੇ ਹਾਂ, ਅੱਖੀਂ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਇਹ ਰੱਜਦੀਆਂ ਨਹੀਂ ਹੈ, ਕਾਰਨ ਕੀ ਹੈ? ਹੁਣ ਆਪਾਂ ਗੁਰੂ ਘਰ ਜਾਂਦੇ ਹਾਂ, ਸਤਸੰਗ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਵਿਚਾਰ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਪਰ ਕਦੀ ਵਿਚਾਰ ਕਰਕੇ ਦੇਖਿਓ ਉਹ ਜਿਹੜੀ ਚੀਜ਼ ਸਾਡੇ ਅੰਦਰ ਬੈਠੀ ਹੈ ਨਾ, ਉਹ ਜਾਂਦੀ ਨਹੀਂ ਹੈ। ਕਈਆਂ ਨੂੰ ਕੰਨ ਰਸ ਪੈ ਜਾਂਦਾ, ਠੀਕ ਹੈ। ਕਦੀ ਦੇਖਿਓ ਕਿਤੇ ਗੁਰੂ ਘਰ ਜਾਣਾ ਹੋਵੇ ਨਾ, ਤੇ ਆਪਾਂ ਆਨਾ ਕਾਨੀ ਕਰਦੇ ਹਾਂ, ਭਾਈ ਸਾਹਿਬ ਟਾਈਮ ਨਹੀਂ ਹੈਗਾ, ਕੰਮ ਬੜਾ ਹੈ, ਮੈਂ ਫਲਾਣੀ ਥਾਂ ਜਾਣਾ ਹੈ, ਮੈਂ ਟਮਕਾਣੀ ਥਾਂ ਜਾਣਾ ਹੈ, ਇੱਕ ਦਿਨ ਦੀ ਗੱਲ ਹੈ, ਕਿਤੇ ਕੀਰਤਨ ਦਰਬਾਰ ਸੀ, ਤੇ ਦੂਜਾ ਸੱਜਣ ਕਹਿੰਦਾ ਯਾਰ ਆਪਣੇ ਪਿੰਡ ਕੀਰਤਨ ਦਰਬਾਰ ਹੈ, ਤੇ ਸਵੇਰੇ ਆਪਾਂ ਜਾਣਾ ਹੈ। ਕੀ ਕਹਿੰਦਾ? ਉਹ ਯਾਰ ਤੈਨੂੰ ਪਤਾ ਸਾਡਾ ਡੇਅਰੀ ਫਾਰਮ ਹੈ। ਕਹਿੰਦਾ ਹਾਂ। ਕਹਿੰਦਾ ਪੱਠੇ ਇੰਨੇ ਵੱਡੇ ਹੁੰਦੇ, ਕਿੱਥੇ ਟਾਈਮ ਲੱਗਦਾ, ਚੱਲ ਦੇਖ ਲੈ ਯਾਰ ਪੱਠੇ ਪਹਿਲਾਂ ਵੱਢ ਲੈ। ਕਹਿੰਦਾ ਨਹੀਂ, ਟਾਈਮ ਨਹੀਂ ਲੱਗਦਾ, ਨਹੀਂ ਆਇਆ। ਹਫ਼ਤੇ ਕੁ ਬਾਅਦ ਉੱਥੇ ਕੋਈ ਗਾਉਣ ਵਾਲੀ ਆਉਣੀ ਸੀ, ਉਹ ਫਿਰ ਦੋਨੋਂ ਜਣੇ ਮਿਲੇ। ਹੁਣ ਉਹਨੂੰ ਕਹਿੰਦਾ ਅੱਜ, ਕਹਿੰਦਾ ਭਾਈ ਸਾਹਿਬ ਸਵੇਰੇ ਗਾਉਣ ਵਾਲੀ ਆਉਣੀ, ਜਿਹੜਾ ਕਹਿੰਦਾ ਸੀ ਪੱਠੇ ਵੱਢਣੇ ਹੁੰਦੇ ਨੇ। ਕਹਿੰਦਾ ਹਾਂ ਯਾਰ ਪਤਾ ਲੱਗਾ, ਆ ਰਹੀ ਗਾਉਣ ਵਾਲੀ, ਆ ਰਹੀ। ਹੁਣ ਉਹ ਵਿਚਾਰਾ ਛੇੜਦਾ ਹੈ, ਕਹਿੰਦਾ ਭਾਜੀ ਤੁਸੀਂ ਤੇ ਪੱਠੇ ਵੱਢਣੇ ਹੋਣੇ, ਤੁਹਾਡੇ ਕੋਲ ਟਾਈਮ ਹੋਣਾ ਨੀ, ਤੂੰ ਅੱਗੋਂ ਪਤਾ ਕੀ ਕਰਨਾ? ਕਹਿੰਦਾ ਤੂੰ ਚਿੰਤਾ ਨਾ ਕਰ, ਪੱਠੇ ਮਤਲਬ ਕੇ 4 ਵਜੇ ਵੱਢ ਲੈਣੇ। ਗੁਰੂ ਘਰ ਆਉਣ ਲਈ ਤੜਕੇ ਨਹੀਂ ਉੱਠਿਆ ਗਿਆ, ਗਾਉਣ ਵਾਲੀ ਸੁਣਨ ਲਈ ਤੜਕੇ ਉੱਠਿਆ ਜਾਂਦਾ ਸਾਡੇ ਕੋਲੋਂ। ਉਹਦਾ ਕਾਰਨ ਸਿਰਫ ਇੰਨਾ ਵੀ ਕੰਨ ਰਸ ਹੈ ਸਾਡਾ, ਇਹਨੂੰ ਕਹਿੰਦੇ ਗੁਰੂ ਜੀ ਕਬੀਰ ਕਾਇਆ ਕੱਚੀ ਕਾਰਵਾਈ। ਕਹਿੰਦੇ ਕੇਵਲ ਤਾਂ ਕੇਵਲ ਕੱਚੀ, ਇਹ ਧਾਤ ਆ ਕੱਚੀ, ਕੁੱਜਾ ਆ ਇੱਕ ਤਰ੍ਹਾਂ ਦਾ ਗਿਆਨ ਇੰਦਰੇ, ਕੇਵਲ ਕੱਚੀ ਧਾਤ, ਸਾਬਤ ਰੱਖੇ ਤਾਂ ਰਾਮ ਭੱਜ। ਕਹਿੰਦਾ ਜੇ ਚਾਹੁੰਦਾ ਇਹ ਸਾਬਤ ਰੱਖੇ, ਕਹਿੰਦਾ ਇਹਨਾਂ ਚ ਬੋ ਨਾ ਆਵੇ, ਤੇ ਭਜਨ ਬੰਦਗੀ ਕਰ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਰ ਲੈ, ਠੀਕ ਹੈ। ਨਾ ਤਾਂ ਬਿੰਠੀ ਬਾਤ, ਨਹੀਂ ਤੇ ਤੇਰੀ ਗੱਲ ਨਹੀਂ ਬਣਨੀ, ਪਰਮਾਤਮਾ ਦੇ ਨਾਲ ਤੇਰੀ ਬਣਨੀ, ਉਹਨੇ ਵਿਗੜ ਜਾਣੀ ਹੈ। ਤਾਂ ਗੁਰੂ ਜੀ ਸਮਝਾਉਂਦੇ ਆਪ ਜੀ ਨੂੰ, ਕਹਿੰਦੇ ਭਾਂਡਾ ਧੋਏ, ਕਹਿੰਦੇ ਪਹਿਲਾਂ ਇਸ ਮਨ ਨੂੰ ਧੋਵੋ। ਧੋਣ ਦਾ ਭਾਵ ਕੀ ਹੈ? ਇਹਦੇ ਵਿਚਾਰ ਰੋਕੋ, ਜੇ ਤੁਹਾਡੇ ਅੰਦਰ ਵਿਚਾਰ ਪੈਦਾ ਹੁੰਦੇ, ਵਿਕਾਰ ਪੈਦਾ ਹੁੰਦੇ, ਰੋਕੋ ਇਹਨਾਂ ਨੂੰ। ਇਹ ਤੁਹਾਡੀ ਆਪਣੀ ਪਾਵਰ ਹੈ, ਕੋਈ ਇੱਡੀ ਵੱਡੀ ਗੱਲ ਨਹੀਂ ਹੈਗੀ। ਕਹਿੰਦੇ ਰੋਕੋ ਇਹਨਾਂ ਨੂੰ, ਇਹਨੂੰ ਧੋਣਾ ਕਹਿੰਦੇ। ਕਹਿੰਦੇ ਬੈਸ ਧੂਪ ਦੇਵੋ। ਹੁਣ ਧੂਪ ਕਿੱਦਾਂ ਦੇਣੀ ਬਈ? ਹੁਣ ਭਾਂਡਾ ਧੋਤਾ ਸੀ, ਭਾਂਡਾ ਧੋ ਕੇ ਇੱਕ ਥਾਂ ਤੇ ਰੱਖਣਾ ਪੈਂਦਾ, ਫਿਰ ਉਹਦੇ 'ਚ ਧੂਪ ਦੇਈਦੀ ਹੈ। ਤੇ ਗੁਰੂ ਜੀ ਕਹਿਣ ਲੱਗੇ, ਜਦੋਂ ਮਨ ਧੋਵੋਗੇ ਨਾ, ਮਨ 'ਚ ਤੁਹਾਡੇ ਵਿਕਾਰ ਨਹੀਂ ਪੈਦਾ ਹੋਣਗੇ, ਮਨ ਦੇ ਮਾੜੇ ਫੁਰਨੇ ਜਿਹੜੇ ਰੋਕ ਦਿਓਗੇ, ਤੇ ਇੱਕ ਥਾਂ ਤੇ ਖਲੋਜੂਗਾ ਮਨ ਤੁਹਾਡਾ। ਫਿਰ ਧੂਪ ਦੇਵੋ। ਕਿਹੜੀ ਧੂਪ ਦੇਵੋ? ਫਿਰ ਗੁਰਬਾਣੀ ਪੜ੍ਹੋ। ਫਿਰ ਗੁਰਬਾਣੀ ਪੜ੍ਹੋ। ਜਦੋਂ ਤੁਸੀਂ ਆਪਣੇ ਮਨ ਦੇ ਵਿਚਾਰ ਰੋਕ ਕੇ ਗੁਰਬਾਣੀ ਪੜ੍ਹਦੇ ਹੋ, ਭਾਂਡਾ ਧੋ ਕੇ ਉਹਨੂੰ ਧੂਪ ਕਰਦੇ ਹੋ, ਤੇ ਕੀ ਹੁੰਦਾ? ਜਿਹੜੀ ਉਹਦੀ ਸਮੈਲ ਹੈ ਉਹ ਚਲੀ ਜਾਂਦੀ ਹੈ, ਤੇ ਜਿਹੜੀ ਧੂਪ ਦਿੱਤੀ ਹੈ, ਅਗਰਬੱਤੀ ਦਿੱਤੀ ਹੈ ਨਾ, ਉਹਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਜਿਹੜਾ ਭਾਂਡਾ, ਜਿਹੜਾ ਮਨ ਆਪਣੇ ਵਿਚਾਰ ਰੋਕ ਕੇ ਗੁਰਬਾਣੀ ਪੜ੍ਹਦਾ ਹੈ, ਉਹਦੇ ਵਿਚਾਰਾਂ ਦੇ ਵਿੱਚੋਂ, ਉਹਦੇ ਮਨ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਬੜਾ ਆਨੰਦ ਆਉਂਦਾ ਉਹਨੂੰ, ਖੁਦ ਨੂੰ ਆਨੰਦ ਆਉਂਦਾ ਹੈ, ਕਿਸੇ ਹੋਰ ਨਾਲ ਗੱਲ ਕਰਦਾ ਉਹਨੂੰ ਵੀ ਆਨੰਦ ਆਉਂਦਾ, ਖੁਸ਼ਬੂ ਆਉਂਦੀ ਵਿੱਚੋਂ। ਹੁਣ ਤੁਸੀਂ ਦੇਖੋ, ਆਪਾਂ ਕਈ ਵਾਰੀ ਕਹਿ ਦਿੰਦੇ, ਬੜੇ ਪਾਠ ਕੀਤੇ ਹੈ, ਬੜੀ ਗੁਰਬਾਣੀ ਪੜ੍ਹੀ ਹੈ, ਬੜਾ ਗੁਰੂ ਘਰ ਮੱਥਾ ਟੇਕਿਆ, ਪਰ ਗੱਲ ਨਹੀਂ ਬਣੀ। ਗੱਲ ਕਿਉਂ ਨਹੀਂ ਬਣੀ? ਕਿਉਂਕਿ ਅਗਰਬੱਤੀ ਜਿੰਨੀ ਮਰਜ਼ੀ ਦਿਖਾ ਦਈਏ, ਹੁਣ ਜੇ ਅੰਦਰੋਂ ਬੋ ਆਉਂਦੀ ਹੋਵੇ ਨਾ, ਤੇ ਧੂਫ ਕੀ ਕਰ ਲੂਗੀ? ਜੋ ਸਾਡੇ ਮਨ ਵਿੱਚ ਹੀ ਵਿਚਾਰ ਮਾੜੇ ਆ, ਸਾਡੇ ਮਨ ਵਿੱਚ ਹੀ ਵਿਕਾਰ ਬੈਠੇ ਆ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਬਾਣੀ ਪੜ੍ਹ ਕੇ ਵੀ ਅੰਦਰੋਂ ਬਦਬੂ ਆਉਂਦੀ ਹੈ। ਜਿਹੜਾ ਗੁਰਬਾਣੀ ਚ ਪੰਕਤੀ ਆਪਾਂ ਪੜ੍ਹਦੇ ਹਾਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਹੁਣ ਪੜ੍ਹ ਸੁਣ ਕੇ ਕੀ ਹੋ, ਜਦੋਂ ਮਨ ਹੀ ਸਹਿਜ ਵਿੱਚ ਨਹੀਂ ਹੈ, ਮਨ ਹੀ ਨਹੀਂ ਟਿਕਦਾ, ਮਨ ਖਲੋਂਦਾ ਨਹੀਂ ਹੈ, ਮਨ ਦੇ ਅੰਦਰ ਵਿਚਾਰ ਬੜੇ ਨੇ, ਮਨ ਦੇ ਅੰਦਰ ਫੁਰਨੇ ਬੜੇ ਨੇ, ਠੀਕ ਹੈ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ। ਕਹਿੰਦੇ ਪਹਿਲਾਂ ਆਪਣੇ ਮਨ ਦੇ ਵਿਚਾਰ ਰੋਕ ਲਓ, ਅੰਦਰੋਂ ਵਿਕਾਰ ਰੋਕ ਲਓ, ਠੀਕ ਹੈ। ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉਣਾ ਦੀਜੀ ਆਗੇ ਹੋਏ ਸੋਏ। ਨਾ ਸਤਿਗੁਰੂ ਨੂੰ ਮਿਲਣ ਜਾਣਾ, ਨਾ ਨਾਲ ਨਹੀਂ ਖੜਨਾ ਕਿਸੇ ਨੂੰ ਵੀ, ਕਿਹਨੂੰ ਨਾਲ ਨਹੀਂ ਖੜਨਾ? ਸਰੀਰ ਦੀ ਗੱਲ ਨਹੀਂ ਕੀਤੀ, ਸਰੀਰ ਦੀ ਸੰਗਤ ਲੈ ਕੇ ਆਓ ਜਿੰਨੇ ਮਰਜ਼ੀ, 10-20-50 ਭਾਵੇਂ ਗੱਡੀਆਂ ਭਰ ਕੇ ਲੈ ਆਓ। ਉੱਥੇ ਕਹਿਣ ਲੱਗੇ, ਆਪਣੇ ਮਨ ਦੇ ਨਾਲ, ਆਪਣੇ ਮਨ ਦੇ, ਆਪਣੇ ਖਿਆਲਾਂ ਦੇ ਵਿੱਚ ਕੋਈ ਮਾੜੇ ਵਿਚਾਰ ਵਿਕਾਰ ਨਹੀਂ ਲੈ ਕੇ ਆਉਣੇ, ਝੂਠੀਆਂ ਆਸਾ ਤ੍ਰਿਸ਼ਨਾਵਾਂ ਨਹੀਂ ਲੈ ਕੇ ਆਉਣੀਆਂ, ਠੀਕ ਹੈ। ਉਹਨਾਂ ਨੂੰ ਬਾਹਰ ਛੱਡ ਦਿਓ, ਠੀਕ ਹੈ। ਸਾਥ ਨਾ ਲੀਜੇ ਕੋਏ, ਪਾਛੇ ਪਾਓ ਨਾ ਦੀਜੀਏ। ਕਹਿੰਦਾ ਜਦੋਂ ਗੁਰੂ ਘਰ ਤੁਰ ਪਏ ਤੇ ਆਪਣੇ ਪੈਰ ਪਿੱਛੇ ਨਹੀਂ ਕਰਨੇ, ਕਹਿੰਦਾ ਭਾਵ ਗੁਰੂ ਦੇ ਦਰ ਤੋਂ ਪਿੱਛੇ ਨਹੀਂ ਹਟਣਾ, ਆਗੇ ਹੋਏ ਸੋਏ। ਕਹਿੰਦਾ ਜੋ ਕੁਛ ਮੇਰੇ ਨਾਲ ਹੁੰਦਾ ਹੁੰਦਾ ਰਹੇ, ਕੋਈ ਟੈਨਸ਼ਨ ਨਹੀਂ, ਠੀਕ ਹੈ। ਹਰ ਚੀਜ਼ ਦੀ ਵਿਚਾਰ ਕਰਨੀ ਹੈ, ਜਿੰਨਾ ਚਿਰ ਵਿਚਾਰ ਨਹੀਂ ਕਰਾਂਗੇ ਗੱਲ ਨਹੀਂ ਬਣਨੀ। ਤਾਂ ਉਹਨਾਂ ਨੇ ਕਿਹਾ ਭਾਂਡਾ ਧੋਏ ਬੈਸ ਧੂਪ ਦੇਵੋ। ਕਹਿੰਦੇ ਪਹਿਲਾਂ ਮਨ ਨੂੰ ਧੋਵੋ, ਕਹਿੰਦਾ ਆਪਾਂ ਦੇ ਵਿਚਾਰ ਰੋਕੋ, ਫਿਰ ਧੂਪ ਦੇਵੋ, ਫਿਰ ਬਾਣੀ ਪੜ੍ਹੋ। ਬਾਣੀ ਫਿਰ ਤੁਹਾਡੇ ਅੰਦਰ ਖੁਸ਼ਬੂ ਫੈਲਾਏਗੀ, ਗੁਰਬਾਣੀ ਤੁਹਾਡੇ ਅੰਦਰ ਖੁਸ਼ਬੂ ਫੈਲਾਏਗੀ, ਤੁਹਾਨੂੰ ਬੜਾ ਆਨੰਦ ਆਏਗਾ। ਤੁਸੀਂ ਆਪਣੇ ਮਨ ਦੇ ਵਿਚਾਰ ਰੋਕ ਕੇ ਗੁਰਬਾਣੀ ਪੜ੍ਹਿਓ, ਆਪਣੇ ਮਨ ਦੇ ਫੁਰਨੇ ਰੋਕ ਕੇ ਗੁਰਬਾਣੀ ਪੜ੍ਹਿਓ, ਆਪਣੇ ਮਨ ਵਿੱਚ ਪਹਿਲਾਂ ਧਾਰ ਲਿਓ, ਵਿਣਤ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਆ ਗੱਲ ਧਾਰ ਕੇ ਗੁਰਬਾਣੀ ਪੜ੍ਹ ਕੇ ਦੇਖੋ, ਤੁਹਾਨੂੰ ਆਨੰਦ ਆਉਣ ਲੱਗ ਪਊਗਾ, ਤੁਹਾਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪਊਗੀ। ਤੁਸੀਂ ਕਹੋਗੇ ਵੀ ਕਮਾਲ ਹੈ, ਬੜੀ ਬਾਣੀ ਪੜ੍ਹੀ ਸਮਝ ਨਹੀਂ ਆਉਂਦੀ, ਹੁਣ ਸਮਝ ਲਗਾਉਣ ਲੱਗੀ, ਵੀ ਆਪੇ ਸਮਝ ਲੱਗਣ ਲੱਗ ਪੈਂਦੀ ਹੈ। ਕਿਹੜੀ ਗੱਲੋਂ? ਤੁਸੀਂ ਮਨ ਨੂੰ ਧੋ ਲਿਆ, ਤੁਸੀਂ ਆਪਣੇ ਮਨ ਦੇ ਵਿਚਾਰ ਰੋਕ ਲੈਣੇ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਜਦੋਂ ਧੂਫ ਦੇਵੋਗੇ, ਗੁਰਬਾਣੀ ਪੜ੍ਹੋਗੇ, ਇਹਦੀ ਖੁਸ਼ਬੂ ਅੰਦਰ ਜਾਊਗੀ ਨਾ, ਤਾਂ ਉਹ ਦੁੱਧੇ ਕੋ ਜਾਵੋ। ਕਿਹੜਾ ਦੁੱਧ? ਕਿਹੜਾ ਦੁੱਧ? ਕਿਹੜਾ ਦੁੱਧ ਪਾਉਣਾ ਆਪਾਂ ਭਾਂਡੇ 'ਚ? ਮਨ ਰੂਪੀ ਭਾਂਡੇ ਦੁੱਧ ਕਿਹੜਾ ਪਾਉਣਾ? ਇੱਥੇ ਨਾਮ ਰੂਪੀ ਅੰਮ੍ਰਿਤ ਨੂੰ ਦੁੱਧ ਗਿਆ। ਕਹਿੰਦਾ ਪਹਿਲਾਂ ਭਾਂਡਾ ਸਾਫ਼ ਕਰੋ, ਕਹਿੰਦਾ ਭਾਵ ਵਿਚਾਰ ਰੋਕੋ, ਫਿਰ ਗੁਰਬਾਣੀ ਪੜ੍ਹੋ। ਫਿਰ ਜਦੋਂ ਗੁਰਬਾਣੀ ਪੜ੍ਹੋਗੇ, ਤੁਹਾਡੇ ਅੰਦਰ ਖੁਸ਼ਬੂ ਪੈਦਾ ਹੋਊਗੀ। ਕਹਿੰਦੇ ਉਹ ਖੁਸ਼ਬੂ ਜਦੋਂ ਪੈਦਾ ਹੋਊਗੀ ਨਾ, ਤੇ ਜਿਹੜਾ ਦੁੱਧ ਹੀ ਹੈ ਉਹ ਦੁੱਧ ਪਾ ਦੇਗਾ। ਇਹ ਗੁਰੂ ਜੀ ਕੀ ਕਹਿੰਦੇ? ਕਹਿੰਦੇ ਫਿਰ ਗੁਰੂ ਦੀ ਕਿਰਪਾ ਹੋਊਗੀ, ਤੁਹਾਡੇ ਅੰਦਰ ਨਾਮ ਟਿਕ ਜਾਊਗਾ, ਸ਼ਬਦ ਟਿਕ ਜਾਊਗਾ। ਤੇ ਜੇ ਭਾਂਡਾ ਸਾਫ਼ ਨਹੀਂ ਨਾ ਹੋਇਆ, ਤੇ ਨਾਮ ਟਿਕਣਾ ਨਹੀਂ ਹੈ, ਇਹ ਸ਼ਬਦ ਟਿਕਣਾ ਨਹੀਂ ਹੈ, ਠੀਕ ਹੈ। ਤਾਂ ਦੁੱਧੇ ਕੋ ਜਾਵੋ। ਕਹਿੰਦੇ ਫਿਰ ਦੁੱਧ ਲੈਣ ਜਾਵੋ, ਕਹਿੰਦਾ ਫਿਰ ਨਾਮ ਸਿਮਰਨ ਕਰੋ, ਉਸ ਤੋਂ ਪਹਿਲਾਂ ਨਾਮ ਸਿਮਰਨ ਨਹੀਂ ਜੇ ਹੋਣਾ। ਹੁਣ ਕਈ ਸੱਜਣ ਆਪ ਜੀ ਨੇ ਦੇਖਿਆ, ਆਪਾਂ ਬਾਣੀ ਸਾਰੇ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਸੁਖਣੀ ਸਾਹਿਬ ਦਾ ਪਾਠ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਸਾਰੇ ਗੁਰਬਾਣੀ ਪੜ੍ਹਦੇ ਹਾਂ, ਪਰ ਵਿਚਾਰ ਕਰਨਾ ਜ਼ਰਾ ਵੀ ਗੁਰਬਾਣੀ ਆਪਾਂ ਸਾਰੇ ਪੜ੍ਹਦੇ ਪਏ ਹਾਂ, ਪੜ੍ਹਨ ਤੱਕ ਸੀਮਤ ਰਹਿ ਗਏ ਆਪਾਂ, ਪੜ੍ਹਨ ਤੱਕ, ਪਰ ਵਿਚਾਰ ਨਹੀਂ ਕੀਤੀ। ਜਿੰਨਾ ਚਿਰ ਵਿਚਾਰ ਨਹੀਂ ਕੀਤੀ, ਜਿੰਨਾ ਚਿਰ ਆਪਾਂ ਗੁਰਬਾਣੀ ਨੂੰ ਵਿਚਾਰਿਆ ਨਹੀਂ ਹੈ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਢਾਲਣੀ ਨਹੀਂ ਕੀਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕਹਿ ਕੀ ਰਹੇ ਆ। ਗੁਰੂ ਗ੍ਰੰਥ ਸਾਹਿਬ ਤੇ ਕਹਿ ਰਿਹਾ, ਇਸ ਯੁੱਗ ਮੇ ਸੋਭਾ ਨਾਮ ਕੀ, ਬਿਨ ਨਾਮੇ ਸੋਭ ਨਾ ਹੋਏ। ਕਹਿੰਦੇ ਪੁਰਾਣੀ ਕਲ ਯੁੱਗ ਦਾ ਸਮਾਂ ਹੈ, ਇਹ ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਤੈਨੂੰ ਕਿਸੇ ਨੇ ਦਰਗਾਹ ਚ ਟਿਮ ਨਹੀਂ ਮਾਰਨੀ, ਕਿਸੇ ਪੁੱਛਣਾ ਨਹੀਂ ਤੈਨੂੰ, ਕਿਉਂਕਿ ਨਾਮ ਤੋਂ ਬਗੈਰ ਕਲ ਯੁੱਗ ਦੇ ਅੰਦਰ ਵਿਚਾਰ ਕਰਕੇ ਦੇਖਣਾ, ਇਹ ਮਨ ਸਾਫ਼ ਨਹੀਂ ਹੋ ਸਕਦਾ, ਇਹ ਮਨ ਧੁੱਪ ਨਹੀਂ ਹੋ ਸਕਦਾ। ਪਰ ਆਪਾਂ ਨੇ ਵਿਚਾਰਿਆ ਨਹੀਂ, ਸਾਨੂੰ ਲੋੜ ਨਹੀਂ ਪਈ। ਕਿਉਂ ਨਹੀਂ ਵਿਚਾਰਿਆ? ਕਿਉਂਕਿ ਜਿਹੜਾ ਸਾਡਾ ਗੁਰੂ ਘਰ ਆਉਣਾ ਹੈ ਨਾ, ਉਹ ਸੰਸਾਰ ਦੀ ਅਧੀਨਗੀ ਹੈ। ਅਸੀਂ ਗੁਰੂ ਘਰ ਆਉਂਦੇ ਹਾਂ, ਬੈਠੇ ਹਾਂ, ਪਰ ਜਿਹੜਾ ਸਾਡੇ ਮਨ 'ਚ ਵਿਚਾਰ ਹੈ ਨਾ, ਉਹ ਸੰਸਾਰੀ ਹੈ, ਸਰੀਰ ਦੇ ਪ੍ਰਤੀ ਹੈ, ਸੰਸਾਰ ਦੇ ਪ੍ਰਤੀ ਹੈ, ਪਰਿਵਾਰ ਦੇ ਪ੍ਰਤੀ ਹੈ, ਧਨ ਦੌਲਤ ਦੇ ਪ੍ਰਤੀ ਹੈ, ਝੂਠੇ ਪਦਾਰਥਾਂ ਦੇ ਪ੍ਰਤੀ ਹੈ। ਉਹ ਝੂਠੇ ਪਦਾਰਥਾਂ ਦੀ ਖਿੱਚ, ਸੰਸਾਰ ਦੀ ਖਿੱਚ ਜਿਹੜੀ ਹੈ, ਬੇਸ਼ੱਕ ਆਪਾਂ ਗੁਰੂ ਘਰ ਬੈਠੇ ਹਾਂ, ਗੁਰੂ ਘਰ ਰਹਿੰਦੇ ਹਾਂ, ਗੁਰਬਾਣੀ ਰਾਤ ਦਿਨ ਪੜ੍ਹਦੇ ਹਾਂ, ਪਰ ਸਾਨੂੰ ਸੋਝੀ ਨਹੀਂ ਆਉਂਦੀ ਵੀ ਕਾਰਨ ਸਿਰਫ ਇੰਨਾ, ਕਿਉਂਕਿ ਸਾਡੇ ਮਨ ਦੇ ਅੰਦਰ ਜਿਹੜੀ ਸੋਚ ਹੈ, ਮਨ ਦਾ ਟਿਕਾਅ ਜਿਹੜਾ ਹੈ, ਉਹ ਸੰਸਾਰ ਦੇ ਪਦਾਰਥਾਂ ਨਾਲ ਜੁੜਿਆ ਹੋਇਆ ਹੈ। ਹੁਣ ਮਨ ਜਿਹੜਾ ਇੱਕ ਪਾਸੇ ਜੁੜ ਸਕਦਾ, ਚਾਹੇ ਸੰਸਾਰ ਨਾਲ ਜੋੜ ਲਓ, ਚਾਹੇ ਨਿਰੰਕਾਰ ਨਾਲ ਜੋੜ ਲਓ। ਹੁਣ ਸੰਸਾਰ ਨਾਲ ਜੁੜਿਆ ਬੰਦਾ ਜਿਹੜਾ, ਉਹ ਨਿਰੰਕਾਰ ਨਾਲ ਨਹੀਂ ਜੁੜ ਸਕਦਾ, ਠੀਕ ਹੈ, ਕਿਉਂਕਿ ਇੱਕ ਪਾਸੇ ਚੱਲਿਆ ਜਾਣਾ ਸਾਡੇ ਕੋਲ, ਅਸੀਂ ਦੋ ਪਾਸੇ ਨਹੀਂ ਤੁਰ ਸਕਦੇ। ਤਾਂ ਫਿਰ ਗੁਰੂ ਸਾਹਿਬ ਬਨਾਪ ਜੀ ਨੂੰ ਕਹਿਣ ਲੱਗੇ, ਕਹਿੰਦੇ ਪੁਰਾਣੀ ਵਿਚਾਰ ਕਰਕੇ ਦੇਖ। ਕਹਿੰਦੇ ਕੈਸੀ ਵਿਚਾਰ ਕਰਾਂ? ਕਹਿੰਦੇ ਦੂਧ ਕਰਮ ਹੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਵੂ। ਦੂਧ ਕਰਮ, ਹੁਣ ਫਿਰ ਕਰਮ ਦੇ ਨਾਲ ਵੀ ਦੁੱਧ ਅੱਖਰ ਲਾਤਾ ਗੁਰੂ ਸਾਹਿਬ ਨੇ, ਦੁੱਧ ਕਰਮ ਵਿਚਾਰ ਕਰਨਾ। ਦੁੱਧ ਅਗਰ ਗੰਦੇ ਭਾਂਡੇ 'ਚ ਪੈ ਗਿਆ, ਮਾੜੀ ਮੋਟੀ ਵੀ ਉਹਦੇ ਵਿੱਚ ਕੋਈ ਚੀਜ਼ ਦੀ ਮਿਲਾਵਟ ਹੋ ਗਈ, ਦੁੱਧ ਖਰਾਬ ਹੋ ਜਾਂਦਾ। ਮਾੜੀ ਮੋਟੀ ਵੀ ਮਿਲਾਵਟ ਹੋ ਗਈ, ਦੁੱਧ ਖਰਾਬ ਹੋ ਜਾਂਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਨਾ, ਜਦੋਂ ਸੰਸਾਰ ਦੀ ਕਿਰਤ ਕਰਦਾ ਹੈ, ਵਿਹਾਰ ਕਰਦਾ ਹੈ, ਤੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ, ਉਹਨੂੰ ਦੁੱਧ ਦੀ ਨਿਆਈ ਰੱਖੀ, ਸੰਸਾਰ ਦਾ ਕਿਰਤ ਵਿਹਾਰ ਕਰਦਿਆਂ ਵੀ, ਕੰਮ ਕਰਦਿਆਂ ਵੀ ਦੁੱਧ ਦੀ ਨਿਆਈ ਕਰੀ, ਕਹਿੰਦਾ ਪਾਵ ਕਿ ਉਹਦੇ ਵਿੱਚ ਵੀ ਤੇਰੀ ਮਾੜੀ ਨੀਤ ਨਹੀਂ ਹੋਣੀ ਚਾਹੀਦੀ, ਕੋਈ ਹੇਰਾਫੇਰੀ ਨਹੀਂ ਹੋਣੀ ਚਾਹੀਦੀ ਤੇਰੇ ਅੰਦਰ। ਦੁੱਧ ਕਰਮ, ਕਹਿੰਦੇ ਆਪਣੇ ਕਰਮ ਦੁੱਧ ਵਰਗੇ ਬਣਾ, ਜਿਵੇਂ ਦੁੱਧ ਵਿੱਚ ਕੋਈ ਮਿਲਾਵਟ ਹੋ ਜਾਏ, ਦੁੱਧ ਖਰਾਬ ਹੋ ਜਾਂਦਾ, ਕਿਸੇ ਕੰਮ ਨਹੀਂ ਆਉਂਦਾ, ਡੋਲਣਾ ਪੈਂਦਾ। ਕਹਿੰਦਾ ਜੇ ਤੂੰ ਕਿਰਤ ਕਰਦਾ ਹੈ, ਕੰਮ ਕਰਦਾ ਹੈ ਸੰਸਾਰ ਦੇ, ਕਹਿੰਦੇ ਇਹਨਾਂ ਵਿੱਚ ਵੀ ਦੁੱਧ ਦੀ ਨਿਆਈ ਤੇਰੀ ਬਿਰਤੀ ਹੋਣੀ ਚਾਹੀਦੀ ਹੈ, ਕੋਈ ਮਿਲਾਵਟ ਹੋ ਗਈ ਨਾ ਤੇਰੇ ਅੰਦਰ, ਅਗਰ ਬੇਈਮਾਨੀ ਆ ਗਈ, ਹੇਰਾਫੇਰੀ ਆ ਗਈ, ਤੇ ਧਿਆਨ ਦੇਣਾ ਤੇਰੇ ਕਰਮ ਜਿਹੜੇ ਕਿਰਤ ਕੀਤੀ ਹੈ ਨਾ ਤੂੰ ਜਿਹੜੀ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਖਰਾਬ ਹੋ ਜਾਣੀ, ਇਹ ਕੰਮ ਨਹੀਂ ਆਉਣੀ ਕਿਸੇ। ਜਿਵੇਂ ਆਪਾਂ ਕਹਿੰਦੇ ਨਾ, ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਹੁਣ ਕਿਰਤ ਦੀ ਬੜੀ ਮਹਾਨਤਾ ਹੈ, ਪਰ ਕਿਰਤ ਕਿਰਤ ਹੋਵੇ, ਕਿਰਤ ਬੇਈਮਾਨੀ ਨਾ ਹੋਵੇ, ਹੇਰਾਫੇਰੀ ਨਾ ਹੋਵੇ, ਮਨ ਚ ਖੋਟ ਨਾ ਹੋਵੇ। ਤਾਂ ਗੁਰੂ ਸਾਹਿਬ ਕਹਿੰਦੇ ਦੁੱਧ ਕਰਮ, ਕਹਿੰਦੇ ਆਪਣੇ ਕਰਮਾਂ ਨੂੰ ਦੁੱਧ ਵਰਗ ਬਣਾ, ਆਪਣੀ ਕਿਰਤ ਨੂੰ ਦੁੱਧ ਵਰਗੀ ਬਣਾ, ਕਿ ਜਿਹੜਾ ਵੀ ਤੂੰ ਕੰਮ ਕਰੇ ਉਹ ਚ ਕੋਈ ਹੇਰਾਫੇਰੀ ਨਾ ਹੋਵੇ। ਫਿਰ ਕੀ ਕਹਿਣ ਲੱਗੇ, ਕਹਿੰਦੇ ਫੁੱਲ ਸੁਰਤ ਸਮਾਇਣ, ਕਹਿੰਦੇ ਫਿਰ ਧਿਆਨ ਦੇ, ਫਿਰ ਤੇਰੀ ਸੁਰਤ ਹੈ ਨਾ, ਉਹ ਚ ਜੋੜ ਕੇ ਰੱਖ, ਠੀਕ ਹੈ, ਪ੍ਰਭੂ ਦੇ ਚਰਨਾਂ 'ਚ ਜੋੜ ਕੇ ਰੱਖ। ਤੁਸੀਂ ਜਦੋਂ ਵੀ ਕੋਈ ਨੇਕ ਕੰਮ ਕਰਦੇ ਹੋ, ਜਦੋਂ ਤੁਸੀਂ ਕਿਰਤ ਕਰਦੇ ਹੋ, ਠੀਕ ਹੈ, ਤੁਸੀਂ ਆਪ ਦੇਖੋ, ਕੋਈ ਵੀ ਇਨਸਾਨ ਜਦੋਂ ਕਿਰਤ ਕਰਦਾ ਨਾ, ਕਿਰਤ ਕਰਨ ਦੇ ਨਾਲ ਮਨ ਨੀਵਾਂ ਹੁੰਦਾ। ਆ ਮਨ ਨੀਵਾਂ ਜਦੋਂ ਹੁੰਦਾ ਹੈ, ਤੇ ਸਾਡੀ ਮਨ ਬਿਰਤੀ ਜਿਹੜੀ ਹੈ ਗੁਰੂ ਚਰਨਾਂ ਨਾਲ ਜੁੜਦੀ ਹੈ। ਜਿਹੜਾ ਬੰਦਾ ਹੇਰਾਫੇਰੀ ਕਰਦਾ, ਉਹ ਡਰਿਆ ਰਹਿੰਦਾ 24 ਘੰਟੇ, ਉਹਦੇ ਮਨ 'ਚ ਦਹਿਸ਼ਤ ਰਹਿੰਦੀ, ਡਰਿਆ ਰਹਿੰਦਾ, ਠੀਕ ਹੈ। ਤੁਸੀਂ ਆਪਣੀ ਕਿਰਤ ਕਰਦੇ ਹੋ, ਕਿਰਤ ਕਰਕੇ ਤੁਸੀਂ ਗੁਰੂ ਚਰਨਾਂ ਦੇ ਵਿੱਚ ਦਸਵਾਂ 'ਚ ਕੱਢਦੇ ਹੋ, ਬਰਕਤਾਂ ਪੈਂਦੀਆਂ, ਠੀਕ ਹੈ, ਬੜਾ ਆਨੰਦ ਆਉਂਦਾ। ਪਰ ਗੁਰੂ ਪਿਆਰਿਓ, ਜਦੋਂ ਆਪਾਂ ਕਿਰਤ ਕਰਕੇ ਹੇਰਾਫੇਰੀ ਕਰਦੇ ਹਾਂ, ਫਿਰ ਵੀ ਭਾਵੇਂ ਆਪਾਂ ਦਸਵਾਂ 'ਚ ਕੱਢੀਏ, ਪਰ ਮਨ ਵਿੱਚ ਡਰ ਰਹਿੰਦਾ ਕਿ ਯਾਰ ਮੈਂ ਤਾਂ ਹੇਰਾਫੇਰੀ ਵਾਲੇ ਪੈਸੇ ਗੁਰੂ ਦੇ ਦਰ 'ਤੇ ਦੇ ਆਇਆ। ਸੋ ਤਾਂ ਗੁਰੂ ਜੀ ਕਹਿੰਦੇ, ਕਹਿੰਦੇ ਦੁੱਧ ਕਰਮ ਪੁਨ ਸੁਰਤ ਸਮਾਇਣ, ਕਹਿੰਦਾ ਕਰਮ ਜਿਹੜੇ ਤੇ ਦੁੱਧ ਵਰਗੇ ਹੋਣੇ ਚਾਹੀਦੇ ਨੇ, ਫਿਰ ਸੁਰਤ ਜਿਹੜੀ ਪਰਮਾਤਮਾ ਜੁੜੀ ਹੋਣੀ ਚਾਹੀਦੀ ਹੈ। ਤੇ ਗੁਰੂ ਸਾਹਿਬ ਕਹਿਣ ਲੱਗੇ, ਹੋਏ ਨਿਰਾਸ ਜਮਾਵੋ। ਨਿਰਾਸ, ਨਿਰਾਸ ਦਾ ਮਤਲਬ ਕੀ ਹੈ? ਆਸਾ, ਤ੍ਰਿਸ਼ਨਾ ਤੋਂ ਉੱਚਾ ਉੱਠ। ਜਦੋਂ ਤੁਸੀਂ ਕਿਰਤ ਕਰੋਗੇ ਨਾ ਆਪਣੀ ਇਮਾਨਦਾਰੀ ਦੀ, ਹੁਣ ਇੱਕ ਇਨਸਾਨ ਹੈ ਕਿਰਤ ਕਰਦਾ, ਜਦੋਂ ਕਿਰਤ ਕਰਦਾ ਨਾ, ਉਹਦੀ ਕੋਈ 10-12 ਹਜ਼ਾਰ ਰੁਪਇਆ 20 ਹਜ਼ਾਰ ਰੁਪਇਆ ਤਨਖਾਹ ਹੈ। ਕਿਰਤ ਕਰਨ ਲਈ ਕਿਉਂ ਗੁਰੂ ਸਾਹਿਬ ਨੇ ਕਿਹਾ? ਇਸ ਕਰਕੇ ਕਿਹਾ, ਜਦੋਂ ਕਿਰਤ ਕਰਦਾ ਉਹਦੀ 10-20 ਹਜ਼ਾਰ ਰੁਪਇਆ ਤਨਖਾਹ ਹੈ। ਹੁਣ ਜਦੋਂ 10-20 ਹਜ਼ਾਰ ਰੁਪਇਆ ਦੀ ਤਨਖਾਹ ਹੈ ਨਾ, ਉਹਦੇ ਵਿੱਚ ਉਹ ਦਸਵਾਂ 'ਚ ਵੀ ਕੱਢਦਾ, 2 ਹਜ਼ਾਰ ਰੁਪਇਆ ਦਸਵਾਂ 'ਚ ਵੀ ਕੱਢਦਾ, 18 ਹਜ਼ਾਰ ਰੁਪਇਆ ਬਾਕੀ ਰਹਿ ਗਿਆ ਉਹਦੇ ਕੋਲ। ਤੇ ਵਿਚਾਰ ਕਰਨਾ, ਉਹ ਬੰਦਾ ਇਮਾਨਦਾਰ ਹੈ, ਘਰ ਜਾਂਦਾ ਹੈ 18 ਹਜ਼ਾਰ ਰੁਪਇਆ ਲੈ ਕੇ, ਤੇ ਆਪਣੇ ਸਾਰੇ ਘਰ ਦੇ ਕੰਮ ਕਾਰ 18 ਹਜ਼ਾਰ ਵਿੱਚ ਨਿਪਟਾ ਲੈਂਦਾ। ਉਹ ਇਮਾਨਦਾਰ ਹੈ, ਉਹਦੇ ਮਨ 'ਚ ਕੋਈ ਹੇਰਾਫੇਰੀ ਨਹੀਂ ਆਉਂਦੀ, ਠੀਕ ਹੈ। ਹੁਣ ਜਿਹੜੇ ਬੰਦੇ ਕੋਲ ਕੋਈ ਹੇਰਾਫੇਰੀ ਦੇ 4 ਪੈਸੇ ਆ ਜਾਂਦੇ ਆ, ਜਿਹੜੇ ਬੰਦੇ ਕੋਲ ਹੇਰਾਫੇਰੀ ਦੇ 4 ਪੈਸੇ ਆ ਜਾਂਦੇ ਆ, ਗੁਰੂ ਰੂਪ ਪਿਆਰੀ ਸਾਧ ਸੰਗਤ 'ਚ ਉਹਦਾ ਮਨ ਟਿਕਦਾ ਹੀ ਨਹੀਂ, ਉਹ ਮੁਕਾਬਲੇ 'ਚ ਰਹਿੰਦਾ। ਮੈਂ ਫਲਾਣੇ ਨਾਲੋਂ ਵੱਡੀ ਚੀਜ਼ ਲੈਣੀ ਹੈ, ਧਮਕਾਣੇ ਨਾਲੋਂ ਵੱਡੀ ਚੀਜ਼ ਲੈਣੀ, ਮੈਂ ਵੀ ਲੈਣੀ, ਮੈਂ ਵੀ ਲੈਣਾ, ਉਹ ਭਜਾਈ ਫਿਰਦਾ ਹੈ। ਜਿਹੜਾ ਕਿਰਤ ਕਰਦਾ ਹੈ, ਇਮਾਨਦਾਰ ਆ, ਜਦੋਂ ਉਹ ਇਮਾਨਦਾਰੀ ਰੱਖਦਾ ਤੇ ਫਿਰ ਉਹਦਾ ਮਨ ਖਲੋਂਦਾ ਹੈ, ਤੇ ਮਨ ਕਰਦਾ ਫਿਰ ਵੰਡਣ ਲਈ ਵੀ, ਯਾਰ ਚੱਲ ਜਿੰਨੇ ਕੁ ਆਪਾਂ ਦੇ ਸਕਦੇ ਗੁਰੂ ਘਰ ਨੂੰ ਦੇਈਏ, 2 ਹਜ਼ਾਰ ਰੁਪਇਆ ਗੁਰੂ ਘਰ ਨੂੰ ਦਿੱਤਾ, 2 ਕੰਮ ਕਰ ਲਏ, ਕਿਰਤ ਕੀਤੀ ਫਿਰ ਵੰਡ ਛਕਿਆ ਹੈ। ਹੁਣ ਕੀ ਆਇਆ? ਹੁਣ ਉਹਦਾ ਮਨ ਖਲੋਤਾ ਹੈ, ਉਹ ਨਾਮ ਜਪਣ ਜੋਗਾ ਹੋ ਜਾਂਦਾ ਹੈ, ਕਿਉਂਕਿ ਮਨ 'ਚ ਰੈਫਰੀ ਹੋਏਗੀ, ਮਨ ਭਟਕੇਗਾ, ਮਨ ਭਟਕਦਾ ਨਹੀਂ ਪਿਆ, ਆਰਾਮ ਨਾਲ ਬੈਠਾ ਇਮਾਨਦਾਰ ਆਦਮੀ। ਹੁਣ ਉਹ ਨਾਮ ਜਪਦਾ, ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਹੋਏ ਨਿਰਾਸ, ਕਹਿੰਦੇ ਉਸ ਬੰਦੇ ਦੇ ਅੰਦਰ ਜਿਹੜਾ ਇਮਾਨਦਾਰ ਹੈ ਨਾ, ਜਿਹਦੀ ਕਿਰਤ ਦੁੱਧ ਵਰਗੀ ਹੈ, ਕਹਿੰਦਾ ਨਿਰਾਸ਼ ਰਹਿੰਦਾ ਹੈ, ਉਹ ਆਸਾਂ ਤੋਂ ਤ੍ਰਿਸ਼ਨਾਵਾਂ ਤੋਂ ਉੱਚਾ ਉੱਠਿਆ ਰਹਿੰਦਾ। ਗੱਲ ਸੱਚ ਜੇ, ਜਦੋਂ ਉਹ ਪੈਸੇ ਘੱਟ ਆ, ਕਿਰਤ ਕਰਦਾ, ਤਨਖਾਹ ਮਿਲਦੀ ਹੈ, ਉਹ ਬੰਦਾ ਆਪਣੇ ਨਾ ਹਿਸਾਬ ਨਾਲ ਚੱਲਦਾ, ਉਹਦੇ ਮਨ ਵਿੱਚ ਜ਼ਿਆਦਾ ਆਸਾਂ ਨਹੀਂ ਹੁੰਦੀਆਂ। ਕਿਸੇ ਨੇ ਉਹਨੂੰ ਕਿਹਾ, ਪੈਸਾ ਸਕੂਟਰ 'ਤੇ ਹੀ ਫਿਰਦੇ ਹੋ, ਇੰਨਾ ਚਿਰ ਹੋ ਗਿਆ। ਬੜੇ ਪਿਆਰ ਨਾਲ ਜਵਾਬ ਦਿੰਦਾ, ਕਹਿੰਦਾ ਰੱਬ ਦੇ ਰੰਗ ਨੇ ਜਿੱਥੇ ਰੱਖਿਆ ਬੜਾ ਆਨੰਦ ਆ, ਸਕੂਟਰ 'ਤੇ ਲੈ ਕੇ ਦਿੱਤਾ ਨਾ ਉਹਨੇ। ਹੁਣ ਹੇਰਾਫੇਰੀ ਦੇ ਪੈਸੇ ਹੁੰਦੇ ਤੇ ਭਾਈ ਉਹਦੇ ਭਾਦੀ ਬਣਨੀ ਸੀ। ਇੱਥੇ ਫਿਰ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਭਾਈ ਇਹ ਮਨ ਬਿਰਤੀ ਬਣ ਜਾਂਦੀ ਹੈ, ਕਿ ਉਹਦੀ ਮਨ ਬਿਰਤੀ ਨਿਰਾਸ਼ ਹੋ ਜਾਂਦੀ ਹੈ। ਹੋਏ ਨਿਰਾਸ ਜਮਾਵੋ, ਕਹਿੰਦਾ ਨਿਰਾਸ਼ ਹੋ ਕੇ ਅੰਦਰ ਤ੍ਰਿਸ਼ਨਾਵਾਂ ਤੋਂ ਆਸਾਂ ਤੋਂ ਉੱਚਾ ਉੱਠ ਜਾਂਦਾ ਹੈ, ਤੇ ਕਹਿੰਦਾ ਫਿਰ ਇਸ ਦੁੱਧ ਨੂੰ ਜਮਾ ਲੈਂਦਾ ਹੈ, ਕਹਿੰਦਾ ਭਾਵ ਆਪਣੇ ਅੰਦਰ ਨਾਮ ਨੂੰ ਟਿਕਾ ਲੈਂਦਾ ਹੈ, ਦੂਜੇ ਅੰਦਰ ਨਹੀਂ ਟਿਕਦਾ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਕਹਿੰਦੇ ਹੇ ਪ੍ਰਾਣੀ ਜਪੋ ਤਾਂ ਇੱਕੋ ਨਾਮਾ। ਕਹਿੰਦੇ ਗੁਰੂ ਪਿਆਰਿਆ, ਇੱਕ ਨਾਮ ਜਪਿਆ ਕਰ ਅਵਰ ਨਿਰਾਫਲ ਕਾਮਾ। ਕਹਿੰਦੇ ਤੂੰ ਨਾਮ ਤੋਂ ਇਲਾਵਾ ਜਿੰਨੇ ਵੀ ਧਾਰਮਿਕ ਕਰਮ ਕਰਦਾ ਹੈ, ਜਿੰਨੇ ਵੀ ਧਾਰਮਿਕ ਕਰਮ ਕਰਦਾ ਹੈ, ਤੂੰ ਜਿੰਨਾ ਚਿਰ ਤੇਰਾ ਜਪਣਾ ਸ਼ੁਰੂ ਨਹੀਂ ਹੁੰਦਾ, ਉਹਨਾਂ 'ਚ ਧਾਰਮਿਕ ਕੰਮ ਸਾਰੇ ਨਿਫਲ ਹੈ, ਨਿਫਲ ਹੀ ਹੈ। ਬੜਾ ਹੈਰਾਨ ਹੋਇਆ। ਕੋਈ ਸੱਜਣ ਕਹਿੰਦੇ ਵੀ ਯਾਰ ਮੈਂ ਤਾਂ ਬੜੀ ਮਿਹਨਤ ਕੀਤੀ ਹੈ, ਆਪ ਜੀ ਸੁਣਦੇ ਹੋ ਕਈਆਂ ਕੋਲੋਂ ਬੜੀ ਕਿਰਪਾ ਹੈ, ਅੱਜ ਸੁੱਖ ਨਾਲ 60 ਸਾਲ ਹੋ ਗਏ ਗੁਰੂ ਘਰ ਨਾਲ ਜੁੜਿਆਂ ਨੂੰ, 60 ਸਾਲ ਹੋ ਗਏ ਬਾਣੀ ਪੜ੍ਹਦਿਆਂ ਨੂੰ, 60 ਸਾਲ ਹੋ ਗਏ ਪਾਠ ਕਰਦਿਆਂ ਨੂੰ, ਇੰਨੇ ਸਹਿਜ ਪੱਠਾਂ 'ਤੇ ਭੋਗ ਪਾਏ, ਇੰਨੇ ਅਸੀਂ ਪਾਠ ਕੀਤੇ। ਪਰ ਵਿਚਾਰ ਕਰਨਾ, ਕਈ ਵਾਰੀ ਆਪ ਜੀ ਨੂੰ ਕਹਿਣਗੇ ਵੀ ਲੱਭਾ ਕੁਛ ਨਹੀਂ ਅਜੇ ਤੱਕ। ਕਾਰਨ ਕੀ ਹੈ? ਪਾਠ ਕੀਤੇ ਨੇ, ਅੰਮ੍ਰਿਤ ਛਕਿਆ, ਗੁਰੂ ਘਰ ਸੇਵਾ ਕੀਤੀ ਹੈ, ਸਭ ਕੁਛ ਕੀਤਾ ਹੈ, ਪਰ ਜਪਣਾ ਆਰੰਭ ਨਹੀਂ ਕੀਤਾ ਅਜੇ। ਜਿੰਨਾ ਚਿਰ ਜਪਣਾ ਆਰੰਭ ਨਹੀਂ ਕਰਦਾ, ਉਹਨਾਂ 'ਚ ਜੋ ਕੁਛ ਵੀ ਕਰਦਾ ਸਭ ਕੁਛ ਨਿਰਾਫਲ ਹੀ ਹੈ, ਵਿਅਰਥ ਹੀ ਹੈ। ਹੁਣ ਤੁਸੀਂ ਹਿਸਾਬ ਲਓ, ਗੁਰਬਾਣੀ ਕਹਿ ਰਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ 728 ਅੰਗ ਤੇ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਕਹਿੰਦੇ ਇੱਕ ਨਾਮ ਜਪ। ਹੁਣ ਧਿਆਨ ਦੇਣਾ ਆਪ ਜੀ, ਜਪਣਾ ਆਰੰਭ ਕਦੋਂ ਹੁੰਦਾ? ਜਦੋਂ ਸਾਨੂੰ ਗੁਰਬਾਣੀ ਦੀ ਸੋਝੀ ਆ ਜਾਂਦੀ ਹੈ, ਗੁਰਬਾਣੀ ਦੀ ਸਮਝ ਲੱਗ ਜਾਂਦੀ ਹੈ। ਗੁਰਬਾਣੀ ਜਿਹੜੀ ਹੈ ਸਾਨੂੰ ਸਮਝਾਉਂਦੀ ਹੈ ਜਪਣਾ ਆਰੰਭ ਕਦੋਂ ਹੁੰਦਾ। ਹੁਣ ਆਪਾਂ ਗੁਰੂ ਦੇ ਦਰ ਤੇ ਬੈਠੇ ਹਾਂ, ਗੁਰੂ ਦੇ ਦਰ ਤੇ ਆਉਂਦਿਆਂ ਨੂੰ ਸਾਨੂੰ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ, ਜ਼ਿੰਦਗੀਆਂ ਲੰਘ ਗਈਆਂ ਕਈਆਂ ਦੀਆਂ ਤੇ, ਠੀਕ। ਪਰ ਗੁਰੂ ਸਾਹਿਬਾਨ ਪਤਾ ਕੀ ਕਹਿੰਦੇ? ਧੰਨ ਗੁਰੂ ਨਾਨਕ ਪਾਤਸ਼ਾਹ 730 ਅੰਗ ਦੇ ਉੱਤੇ ਕਹਿੰਦੇ, ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਉਹ ਕਹਿਣ ਲੱਗੇ ਭਾਈ 60 ਸਾਲ ਹੋ ਗਏ ਤੈਨੂੰ ਗੁਰਦੁਆਰੇ ਆਉਂਦਿਆਂ ਨੂੰ, 60 ਸਾਲ ਹੋ ਗਏ ਤੈਨੂੰ ਤਨ ਕਰਕੇ ਸਰੀਰ ਕਰਕੇ ਗੁਰੂ ਘਰ ਆਉਂਦਿਆਂ ਨੂੰ, ਪਰ ਤੂੰ ਗੁਰੂ ਘਰ ਅਜੇ ਆਇਆ ਨਹੀਂ ਹੈ। ਕਹਿੰਦਾ ਜੀ ਕਿਉਂ ਨਹੀਂ ਆਇਆ? ਕਈ ਸੱਜਣ ਵਿਟਨੈਸ ਖੜੇ ਕਰਦੇ, ਆ ਪੁੱਛੋ ਇਹਨੂੰ, ਇਹਨੂੰ ਪੁੱਛੋ, ਇਹਨੂੰ ਪੁੱਛੋ, ਇਹਨੂੰ ਪੁੱਛੋ, 10 ਬੰਦੇ ਨੇ ਗਵਾਹੀ ਭਰ ਦਿੱਤੀ। ਕਹਿੰਦੇ ਹਾਂਜੀ ਇਹ ਆਉਂਦਾ ਜੀ, ਇਹ ਤੇ ਬੜਾ ਚਿਰ ਹੋ ਗਿਆ ਆਉਂਦਾ, ਇਹ ਤੇ ਸਾਡੇ ਤੋਂ ਪਹਿਲਾਂ ਲਾਉਂਦਾ ਇੱਥੇ। ਉਹ ਗੁਰੂ ਪਿਆਰਿਆ ਤੂੰ ਵੀ ਅੱਖਾਂ ਨਾਲ ਹੀ ਵੇਖਿਆ ਇਹਨੂੰ ਆਉਂਦਿਆਂ ਨੂੰ, ਨਾ ਇਹ ਆਇਆ ਤੇ ਨਾ ਤੂੰ ਹੀ ਆਇਆ ਹਜੇ। ਕਹਿੰਦਾ ਜੀ ਕਿਉਂ ਨਹੀਂ ਆਇਆ? ਉਹ ਗੁਰੂ ਦੁਆਰੇ ਹੋਏ ਸੁਝੀ ਪਾਏ ਸੀ। ਗੁਰੂ ਦੁਆਰੇ ਹੋਏ ਦਾ ਮਤਲਬ ਕੀ ਹੈ? ਵਿਚਾਰ ਕਰਨਾ, ਕੋਈ ਸੱਜਣ ਸੀ, ਕੋਈ ਮੰਗਤਾ ਉਹਨਾਂ ਦੇ ਘਰ ਆ ਗਿਆ। ਮੰਗਤਾ ਜਿਸ ਦੇ ਘਰ ਆਇਆ ਤੂੰ ਸਰਦਾਰ ਜੀ ਬਾਹਰ ਬੈਠੇ ਸੀ ਗੇਟ ਦੇ, ਉਹ ਕਹਿਣ ਲੱਗਾ ਸਰਦਾਰ ਸਾਹਿਬ ਭੁੱਖ ਲੱਗੀ ਹੈ, ਰੋਟੀ ਖਾਣੀ ਹੈ, ਖਵਾ ਦਿਓਗੇ? ਕਹਿੰਦੇ ਬਹਿ ਜਾ ਯਾਰ, ਖਵਾ ਦਿੰਦੇ, ਬਹਿ ਜਾ। ਬਹਿ ਗਿਆ ਸਰਦਾਰ ਜੀ, ਉੱਠ ਕੇ ਗਏ ਆਪਣੇ ਅੰਦਰ। ਉਹਨਾਂ ਦੀ ਘਰ ਵਾਲੀ ਕੱਪੜੇ ਧੋਂਦੀ ਪਈ ਸੀ, ਉਹਨੂੰ ਕਹਿੰਦੇ ਭਲੀਏ ਲੋਕੇ, ਉਹ ਸੱਜਣ ਆਏ ਨੇ, ਕਹਿੰਦੇ ਰੋਟੀ ਖਾਣੀ ਹੈ, ਭੁੱਖ ਲੱਗੀ ਹੈ, ਉਹਨੂੰ ਰੋਟੀ ਖਵਾ ਦੇ। ਕਹਿੰਦੀ ਮੈਂ ਖਵਾ ਦਿੰਦੀ, ਮੈਂ ਖਵਾ ਦਿੰਦੀ। ਸਰਦਾਰ ਜੀ ਇੰਨੀ ਗੱਲ ਕਹਿ ਕੇ ਤੇ ਆਪਣੇ ਕਮਰੇ 'ਚ ਚਲੇ ਗਏ, ਜਾ ਕੇ ਤਿਆਰ ਹੋਣ ਲੱਗ ਪਏ। ਉਹਨਾਂ ਦੇ ਮਨ 'ਚ ਇਹ ਵੀ ਮੈਂ ਘਰ ਵਾਲੀ ਨੂੰ ਕਹਿ ਆ, ਉਹਨੇ ਰੋਟੀ ਖਵਾ ਦੇਣੀ। ਜਨਾਨੀ ਕਹਿੰਦੀ ਵੀ ਮੈਂ ਕੱਪੜੇ ਧੋਣ ਡਈ ਹਾਂ, ਜਿਹੜਾ ਮੈਂ ਕਮੀਜ਼ ਧੋਂਦੀ ਪਈ ਹਾਂ, ਧੋ ਲਵਾਂ ਫਿਰ ਜਾਂਦੀ ਹਾਂ ਰੋਟੀ ਖਵਾਉਣ। ਹੁਣ ਵਿਚਾਰ ਕਰਨਾ, ਕਹਿੰਦੇ ਜਿਹੜਾ ਕਮੀਜ਼ ਧੋਂਦੀ ਪਈ ਹਾਂ, ਧੋ ਕੇ ਤੇ ਫਿਰ ਜਾਂਦੀ ਹਾਂ। ਕਮੀਜ਼ ਧੋਂਦਿਆਂ ਧੋਂਦਿਆਂ 10-15 ਮਿੰਟ ਲੰਘ ਗਏ। ਜਦੋਂ 10-15 ਮਿੰਟ ਲੰਘੇ, 10-15 ਮਿੰਟਾਂ ਬਾਅਦ ਬੀਬੀ ਨੇ ਕਮੀਜ਼ ਧੋ ਕੇ ਤੇ ਰਸੋਈ 'ਚ ਜਾਣਾ ਕੀਤਾ, ਅਤੇ ਉੱਥੋਂ ਰੋਟੀ ਪਾਈ, ਰੋਟੀ ਪਾ ਕੇ ਅਤੇ ਲੈ ਕੇ ਗਈ ਗੇਟ 'ਤੇ, ਉੱਥੇ ਕੋਈ ਵੀ ਨਹੀਂ। ਉਹ ਵਿਚਾਰਾ ਡੀਕ ਡਾਕ ਕੇ ਨਾ 5-10 ਮਿੰਟ ਚਲਿਆ ਗਿਆ। ਕਹਿੰਦਾ ਸਰਦਾਰ ਜੀ ਕਹਿੰਦੇ ਖਵਾ ਦਿੰਦੇ, ਪਰ ਮੁੜ ਕੇ ਮੜਿਆ ਹੀ ਕੋਈ ਨਹੀਂ, ਕਿਸੇ ਨੇ ਨਹੀਂ ਖਵਾਉਣੀ, ਚਲੀ ਉਹ ਚਲਾ ਗਿਆ। ਜਦੋਂ ਚਲਾ ਗਿਆ ਨਾ, ਅਗਲੇ 10-15 ਮਿੰਟਾਂ ਬਾਅਦ ਸਰਦਾਰ ਸਾਹਿਬ ਤਿਆਰ ਹੋ ਕੇ ਆਏ ਘਰ ਵਾਲੀ ਨੂੰ, ਕਹਿੰਦੇ ਕਹਿੰਦੇ ਭਲੀਏ ਲੋਕੇ ਤੈਨੂੰ ਕਿਹਾ ਸੀ ਉਹ ਵਿਚਾਰਾ ਰੋਟੀ ਖਾਣਾ, ਖਵਾਤੀ। ਕੀ ਕਹਿੰਦੀ ਹੈ? ਕਹਿੰਦੀ ਉੱਥੇ ਕੋਈ ਹੋਏ ਤੇ ਮੈਂ ਰੋਟੀ ਖਵਾਵਾਂ, ਉੱਥੇ ਤਾਂ ਹੈ ਹੀ ਕੋਈ ਨਹੀਂ। ਉਹ ਕਹਿੰਦਾ ਉੱਥੇ ਸੀ, ਮੈਂ ਬਿਠਾ ਕੇ ਆਇਆ ਉਹਨੂੰ, ਬਹਿ ਜਾ। ਉਹ ਕਹਿੰਦੀ ਜਾ ਕੇ ਵੇਖ ਲਓ, ਉਹਨੇ ਵੇਖਿਆ ਬਾਕੀ ਕੋਈ ਨਹੀਂ। ਉਹ ਕਹਿੰਦਾ ਵੀ ਇਹ ਕਿੱਦਾਂ ਹੋ ਗਿਆ, ਮੈਂ ਬਿਠਾ ਕੇ ਆਇਆ। ਕਹਿੰਦੀ ਪਰ ਮੇਰਾ ਕੀ ਕਸੂਰ ਹੈ ਕਿ ਉੱਥੇ ਹੋਵੇ ਤੇ ਮੈਂ ਰੋਟੀ ਖਵਾਵਾਂ? ਧਿਆਨ ਨਾਲ ਸਰਵਣ ਕਰਨਾ, ਗੁਰੂ ਦੁਆਰੇ ਹੋਏ ਅਸੀਂ ਸਰੀਰ ਕਰਕੇ ਤੇ ਗੁਰੂ ਦੇ ਦਰ ਤੇ ਬੈਠੇ ਹਾਂ। ਇੱਥੇ ਮਨ ਹੋਵੇ, ਮਨ ਟਿਕੇ ਇੱਥੇ, ਤੇ ਗੁਰੂ ਦੇ ਸ਼ਬਦ ਦੀ ਸੋਝੀ ਆਵੇ, ਮਨ ਤੇ ਟਿਕਦਾ ਹੀ ਨਹੀਂ ਇੱਥੇ। ਜਿੱਦਾਂ ਉਹ ਡੀਕ ਡਾਕ ਕੇ ਚਲਿਆ ਗਿਆ, ਇੱਦਾਂ ਮਨ ਵੀ ਸਰੀਰ ਆ ਕੇ ਬਹਿੰਦਾ, ਮੱਥਾ ਟੇਕਦਾ ਹੈ ਤੇ ਗੁਰੂ ਚਰਨਾਂ 'ਚ ਬੈਠ ਜਾਂਦਾ ਹੈ। ਬੈਠਣ ਦੀ ਦੇਰ ਹੈ, ਮਨ ਭਾਈ ਸਾਹਿਬ ਉਡਾਰੀ ਮਾਰ ਜਾਂਦੇ। ਚਲੀਏ ਕਹਿੰਦੇ, ਘੁੰਮ ਫਿਰ ਆਈਏ, ਕਦੀ ਦੇਖਣਾ ਆਪ ਜੀ ਨੇ। ਤਜਰਬਾ ਤੇ ਆਪ ਜੀ ਦਾ ਵੀ ਬਹੁਤ ਹੈ, ਐਡੀ ਕੋਈ ਗੱਲ ਨਹੀਂ ਹੈਗੀ। ਤਜਰਬਾ ਇਹ ਕਿਰਨਾ ਆਪ ਜੀ ਨੇ ਕੀਤਾ ਹੋਏਗਾ ਕਿ ਗੁਰਬਾਣੀ ਪੜ੍ਹਨ ਲੱਗਿਆ ਜਿਹੜੀ ਗੱਲ ਕਦੀ ਯਾਦ ਨਹੀਂ ਆਉਂਦੀ, ਉਹ ਵੀ ਯਾਦ ਆ ਜਾਂਦੀ ਹੈ। ਇਹਦਾ ਮਤਲਬ ਕੀ ਹੈ? ਮਨ ਟਿਕਦਾ ਨਹੀਂ। ਤੇ ਗੁਰੂ ਜੀ ਕਹਿੰਦੇ, ਕਹਿੰਦੇ ਜਿਸ ਬੰਦੇ ਨੂੰ ਗੁਰਬਾਣੀ ਪੜ੍ਹ ਕੇ ਨਾਮ ਦੀ ਸੋਝੀ ਨਹੀਂ ਅਜੇ ਤੱਕ ਆਈ, ਜਪਣਾ ਆਰੰਭ ਨਹੀਂ ਕੀਤਾ, ਕਹਿੰਦੇ ਗੁਰੂ ਦੇ ਦਰ ਤੇ ਆਇਆ ਹੀ ਨਹੀਂ ਅਜੇ। ਲਓ ਸਾਹਿਬ, ਆਪਾਂ ਤਾਂ ਕਹਿੰਦੇ ਨਾਮ ਦੀ ਗੱਲ ਕਿਹੜੀ ਕਰਨ ਰਹੇ ਹੋ, ਪਾਠ ਕਰ ਲਿਆ, ਕੰਮ ਨਿਬੜਿਆ, ਉਹ ਤਾਂ ਕੀ ਕਹਿਣ ਰਹੇ? ਕਹਿੰਦਾ ਜਿਹੜਾ ਬੰਦੇ ਨੇ ਜੇ ਜਪਣਾ ਆਰੰਭ ਨਹੀਂ ਕੀਤਾ, ਜਪੋ ਤਾਂ ਇੱਕੋ ਨਾਮਾ, ਜਿਹਨੇ ਜਪਣਾ ਆਰੰਭ ਨਹੀਂ ਕੀਤਾ, ਸੁੱਤ ਸ਼ਬਦ ਦਾ ਮਿਲਾਪ ਆਰੰਭ ਨਹੀਂ ਕੀਤਾ, ਗੁਰੂ ਸਾਹਿਬਾਨ ਕਹਿੰਦੇ ਉੱਥੇ ਗੁਰੂ ਦੇ ਦਰ ਤੇ ਆਇਆ ਹੀ ਨਹੀਂ ਅਜੇ। ਉਹ ਕਹਿੰਦੀ ਬੀਬੀ ਕਹਿੰਦੀ ਉੱਥੇ ਕੋਈ ਹੈ ਹੀ ਨਹੀਂ, ਮੈਂ ਰੋਟੀ ਕਿਹਨੂੰ ਖਵਾਵਾਂ। ਤੇ ਗੁਰੂ ਸਾਹਿਬਾਨ ਕਹਿੰਦੇ ਜਿਹਨੂੰ ਸੋਝ ਹੀ ਨਹੀਂ ਆਈ, ਜਿਹਨੇ ਰੋਟੀ ਨਹੀਂ ਖਾਧੀ ਉੱਥੇ ਹੈਗਾ ਹੀ ਨਹੀਂ, ਤੇ ਜਿਹਨੂੰ ਸੋਝ ਹੀ ਨਹੀਂ ਆਈ ਨਾਮ ਦੀ, ਕਹਿੰਦੇ ਉਹਦਾ ਮਨ ਉੱਥੇ ਹੈਗਾ ਹੀ ਨਹੀਂ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੇ ਦਰ ਤੇ ਆਵੇ ਤੇ ਸੋਝੀ ਆਏ ਨੂੰ। ਹੁਣ ਜੇ ਸੋਝੀ ਨਹੀਂ ਆਈ ਫਿਰ ਸਰੀਰ ਕਰਕੇ ਗੁਰੂ ਘਰ ਆਉਂਦਾ ਹੈ, ਝੂਠੇ ਪਦਾਰਥਾਂ ਕਰਕੇ ਗੁਰੂ ਘਰ ਆਉਂਦਾ ਹੈ, ਪਰਿਵਾਰ ਕਰਕੇ ਗੁਰੂ ਘਰ ਆਉਂਦਾ ਹੈ, ਸੰਸਾਰ ਕਰਕੇ ਗੁਰੂ ਘਰ ਆਉਂਦਾ ਹੈ, ਪਰ ਗੁਰੂ ਦੇ ਚਰਨਾਂ ਵਿੱਚੋਂ ਸ਼ਬਦ ਦੀ ਸੋਝੀ ਲੈਣ ਲਈ ਗੁਰੂ ਘਰ ਨਹੀਂ ਆਉਂਦਾ, ਨਹੀਂ ਆਉਂਦਾ। ਗੁਰੂ ਸਾਹਿਬਾਨ ਕਹਿਣ ਲੱਗੇ ਸੋਝੀ ਕਦੋਂ ਆਊਗੀ, ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਪਾਓ, ਗਾਵੀਏ ਫਿਰ ਸੁਣੀਏ। ਆ ਜਪਣਾ ਆ, ਪਹਿਲਾਂ ਗਾਉਣਾ ਆ, ਜਿਹੜਾ ਆਪਾਂ ਗੁਰੂ ਕੋਲੋਂ ਸ਼ਬਦ ਲੈਂਦੇ ਹਾਂ ਉਹਨੂੰ ਆਪਾਂ ਗੀਤ ਦੀ ਨਹੀਂ ਆਪਣੇ ਮਨ ਦੇ ਅੰਦਰ ਗਾਉਣਾ ਆ, ਫਿਰ ਸੁਣਨਾ ਹੈ ਉਹਨੂੰ ਮਨ ਕਰਕੇ। ਹੁਣ ਮਨ ਹੋਊਗਾ ਤਾਂ ਸੁਣੂਗਾ, ਜਦੋਂ ਮਨ ਉੱਥੇ ਹੈ ਹੀ ਨਹੀਂ, ਸਰੋਤਾ ਉੱਥੇ ਹੈ ਹੀ ਨਹੀਂ, ਸੁਣੂਗਾ ਕੌਣ। ਤੇ ਗੁਰੂ ਸਾਹਿਬ ਕਹਿਣ ਲੱਗੇ ਗਾਵੀਏ ਫਿਰ ਸੁਣੀਏ ਮਨ ਰੱਖੀਏ ਪਾਓ, ਪਾਓ ਦਾ ਪਾਉਂਦਾ ਪ੍ਰੇਮ, ਕਹਿੰਦੇ ਮਨ ਵਿੱਚ ਪ੍ਰੇਮ ਰੱਖੀਏ। ਹੁਣ ਪ੍ਰੇਮ ਅੱਖਰ ਕਿਉਂ ਵਰਤਿਆ ਗੁਰੂ ਸਾਹਿਬਾਨ ਨੇ, ਮਨ ਰੱਖੀਏ ਪਾਓ, ਕਿ ਮਨ ਵਿੱਚ ਪਿਆਰ ਰੱਖਣਾ ਚਾਹੀਦਾ, ਪ੍ਰੇਮ ਰੱਖਣਾ ਚਾਹੀਦਾ। ਪ੍ਰੇਮ ਦਾ ਮਤਲਬ ਕੀ ਹੈ ਕਿ ਜਿਹੜਾ ਪ੍ਰਾਣੀ ਕਿਸੇ ਨਾਲ ਪ੍ਰੇਮ ਕਰਦਾ ਹੈ ਉਹਦੇ ਕੋਲ ਮੰਗਦਾ ਕੁਛ ਨਹੀਂ ਹੈ, ਉਹਦੇ ਕੋਲ ਮੰਗਦਾ ਕੁਛ ਨਹੀਂ ਹੈ। ਕਦੀ ਵੇਖਿਓ ਕੋਈ ਗੁਰਸਿੱਖ ਪਿਆਰਾ ਕਿਸੇ ਨੂੰ ਪੈਸੇ ਦੇ ਬੈਠਾ, ਉਹਨੂੰ ਪੈਸੇ ਦੇ ਬੈਠਾ ਤੂੰ ਕਹਿੰਦਾ ਪੈਸਾ ਮਹੀਨੇ ਬਾਅਦ ਮੈਂ ਤੈਨੂੰ ਮੋੜ ਦੂੰਗਾ। ਮਹੀਨਾ ਵੀ ਲੰਘ ਗਿਆ, 15 ਦਿਨ ਉੱਤੇ ਵੀ ਲੰਘ ਗਏ, ਘਰ ਵਾਲੇ ਕਹਿਣ ਲੱਗੇ ਕਹਿੰਦੇ ਕਾਕਾ ਜਾ ਬਾਈ। ਉਹ ਕਹਿੰਦਾ ਅਸੀਂ ਮਹੀਨੇ ਬਾਅਦ ਦੇ ਦੂੰਗਾ, ਇੱਥੇ 15 ਦੇ ਉੱਤੇ ਹੋ ਗਏ, ਪੈਸੇ ਮੋੜੇ ਹੀ ਨਹੀਂ, ਜਾ ਮੰਗ ਕੇ ਲਿਆ। ਕਹਿੰਦਾ ਮੈਂ ਨਹੀਂ ਜਾਣਾ। ਕਹਿੰਦੇ ਕੀ ਗੱਲ ਹੋਗੀ, ਮੰਗੇਗਾ ਤਾਂ ਹੀ ਗੱਲ ਬਣਨੀ। ਕਹਿੰਦਾ ਮੈਂ ਨਹੀਂ ਜਾਣਾ। ਕਿਉਂ? ਕਹਿੰਦਾ ਮੈਨੂੰ ਵਿਸ਼ਵਾਸ ਆ ਵੀ ਉਹ ਮੇਰੇ ਪੈਸੇ ਮੋੜ ਦੇਗਾ। ਹੁਣ ਤੁਸੀਂ ਹਿਸਾਬ ਲਓ, ਵਿਸ਼ਵਾਸ ਐਡਾ ਵੱਡਾ ਅੱਖਰ ਆ ਕਿ ਮੰਗਣ ਨਹੀਂ ਗਿਆ। ਕਹਿੰਦਾ ਮੈਨੂੰ ਵਿਸ਼ਵਾਸ ਆ ਉਹ ਮੋੜੇਗਾ, ਮੈਨੂੰ ਵਿਸ਼ਵਾਸ ਆ। ਹੁਣ ਧਿਆਨ ਦੇਣਾ, ਜਿਸ ਪ੍ਰਾਣੀ ਨੂੰ ਕਿਸੇ ਤੇ ਵਿਸ਼ਵਾਸ ਹੁੰਦਾ ਉਹਦੇ ਕੋਲ ਮੰਗਦਾ ਨਹੀਂ। ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੀ ਨਹੀਂ, ਸਾਨੂੰ ਵਿਸ਼ਵਾਸ ਹੀ ਨਹੀਂ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵਾਏ ਮੰਗਣ ਤੋਂ ਕੰਮ ਹੀ ਕੋਈ ਨਹੀਂ ਕਰਦੇ। ਹੋਰ ਬਾਣੀ ਚੋਂ ਰੋਜ਼ ਪੜ੍ਹਦੇ ਹਾਂ ਆਪਾਂ, ਮੈਨੂੰ ਬੋਲਿਆ ਸਭ ਕੁਛ ਜਾਣਦਾ, ਕਿਸ ਅੱਗੇ ਕਿਚੇ ਅਰਦਾਸ। ਕਹਿੰਦੇ ਤੇ ਬਿਨਾਂ ਬੋਲਿਆ ਹੀ ਜਾਣਦਾ, ਪਰ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ। ਕਿਹੜੀ ਗੱਲ ਨੂੰ ਨਹੀਂ ਮੰਨਦਾ? ਕਿਉਂਕਿ ਮਨ ਨੇ ਗੁਰਬਾਣੀ ਪੜ੍ਹੀ ਹੈ ਪਰ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਸੋਝੀ ਨਹੀਂ ਲਈ, ਸਿਰਫ ਪੜ੍ਹੀ ਅਜੇ ਤੱਕ ਸੋਝੀ ਨਹੀਂ ਲਈ। ਹੁਣ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਪਾਓ, ਨਾ ਮਨ 'ਚ ਪ੍ਰੇਮ ਰੱਖਣਾ ਹੈ ਕਿ ਮੈਨੂੰ ਕੁਝ ਮੰਗਣ ਦੀ ਲੋੜ ਨਹੀਂ ਹੈ। ਜਦੋਂ ਵਕਤ ਆਏਗਾ ਪਰਮਾਤਮਾ ਨੇ ਆਪੇ ਝੋਲੀਆਂ ਭਰ ਦੇਣੀਆਂ, ਜਦੋਂ ਸਮਾਂ ਆਏਗਾ ਸਭ ਕੁਛ ਮੈਨੂੰ ਆਪੇ ਮਿਲ ਜਾਣਾ। ਫਿਰ ਗੁਰੂ ਕਹਿੰਦੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਦੁੱਖ ਪਰ ਹਰ। ਦੁੱਖ ਕੀ ਚੀਜ਼ ਹੈ ਬਾਈ? ਹੁਣ ਧਿਆਨ ਦੇਣਾ, ਜਾਣਕਾਰੀ ਕਾਹਦੀ ਲੈਣੀ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ? ਦੁੱਖ ਦੀ ਜਾਣਕਾਰੀ ਲੈਣੀ ਹੈ। ਕਿਹਦੀ ਜਾਣਕਾਰੀ ਲੈਣੀ? ਦੁੱਖ ਦੀ। ਦੁੱਖ ਕਹਿੰਦੇ ਕਿਹਨੂੰ? ਕੀ ਕਦੀ ਆਪਾਂ ਵਿਚਾਰਿਆ ਦੁੱਖ ਕਹਿੰਦੇ ਕਿਹਨੂੰ? ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਅਸੀਂ ਦੁੱਖ ਕਹਿ ਬੈਠੇ ਲੱਕ ਪੀੜ ਹੁੰਦੀ ਹੈ, ਦੁੱਖ ਹੈ ਮੇਰਾ ਕੰਮ ਕਾਰ ਨਹੀਂ ਬਣਦਾ, ਦੁੱਖ ਹੈ। ਗੁਰੂ ਪਿਆਰੋ ਨਹੀਂ, ਅਸਲ ਦੁੱਖ ਪਤਾ ਕੀ ਹੈ? ਸਿਧਾਰਥ ਹੋਇਆ, ਸਿਧਾਰਥ ਰਾਜਕੁਮਾਰ ਸੀ, ਉਹ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਬਹੁਤ ਸੁੱਖ ਸੀ ਘਰ ਦੇ ਅੰਦਰ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਰ ਸਿਧਾਰਥ ਨਾ ਘਰੋਂ ਚਲਾ ਗਿਆ, ਭਗਤੀ ਕਰ ਲਈ। ਸਿਧਾਰਥ ਕੌਣ ਆ? ਜਿਹੜਾ ਮਹਾਤਮਾ ਬੁੱਧ ਬਣਿਆ ਬਾਅਦ ਚ, ਉਹ ਸਿਧਾਰਥ ਉਹਦਾ ਨਾਂ ਆ। ਰਾਜਕੁਮਾਰ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ, ਸਭ ਕੁਛ ਸੀ ਘਰ ਦੇ ਵਿੱਚ। ਹੁਣ ਧਿਆਨ ਦੇਣਾ, ਉਹ ਘਰ ਬਾਰ ਛੱਡ ਕੇ, ਰਾਜਪਾਟ ਛੱਡ ਕੇ ਭਗਤੀ ਕਰਨ ਤੁਰ ਪਿਆ। ਕਿੱਥੋਂ ਤੁਰ ਪਿਆ? ਕਾਹਦਾ ਗਿਆਨ ਹੋਇਆ ਉਹਨੂੰ? ਪਰਮਾਤਮਾ ਦਾ। ਪਰਮਾਤਮਾ ਦਾ ਗਿਆਨ ਤੇ ਆਖਰ ਵਿੱਚ ਹੁੰਦਾ ਜਾ ਕੇ, ਠੀਕ ਹੈ? ਤੁਹਾਨੂੰ ਪਤਾ ਰੱਬ ਦਾ ਗਿਆਨ ਤੇ ਰੱਬ ਦੋਨੋਂ ਇਕੱਠੇ ਪ੍ਰਗਟ ਹੁੰਦੇ, ਸੂਰਜ ਤੇ ਸੂਰਜ ਦਾ ਪ੍ਰਕਾਸ਼ ਇਕੱਠੇ ਪ੍ਰਗਟ ਹੁੰਦੇ। ਹੁਣ ਧਿਆਨ ਦੇਣਾ, ਗੁਰੂ ਸਾਹਿਬ ਸਮਝਾਉਂਦੇ ਪਏ ਨੇ ਆਪ ਜੀ ਨੂੰ, ਕਹਿੰਦੇ ਪਰਮਾਤਮਾ ਤੇ ਪਰਮਾਤਮਾ ਦਾ ਗਿਆਨ ਇਕੱਠੇ ਪ੍ਰਗਟ ਹੁੰਦੇ ਨੇ। ਹੁਣ ਉਹਨੂੰ ਕਿਹੜਾ ਗਿਆਨ ਹੋ ਗਿਆ? ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਕਿੱਥੋਂ ਪ੍ਰੇਰਿਤ ਹੋ ਕੇ ਘਰ ਬਾਰ ਛੱਡ ਕੇ ਚਲਾ ਗਿਆ? ਸਿਧਾਰਥ ਨੂੰ ਦੁੱਖ ਦਾ ਗਿਆਨ ਹੋ ਗਿਆ, ਸੰਸਾਰ ਦਾ ਗਿਆਨ ਹੋ ਗਿਆ। ਠੀਕ ਹੈ, ਜਦੋਂ ਸੰਸਾਰ ਦਾ ਗਿਆਨ ਹੁੰਦਾ ਹੈ, ਆਪਾਂ ਗੁਰੂ ਕੋਲੋਂ ਕੀ ਲੈਣਾ? ਸੰਸਾਰ ਦਾ ਗਿਆਨ ਲੈਣ ਆਏ ਹਾਂ। ਜਦੋਂ ਸਾਨੂੰ ਸੰਸਾਰ ਬਾਰੇ ਪਤਾ ਲੱਗ ਗਿਆ ਵੀ ਇਹ ਸੰਸਾਰ ਹੈ ਕੀ, ਇੱਥੇ ਸੰਸਾਰ ਸਾਡਾ ਨਾਤਾ ਕੀ ਹੈ, ਸਾਡਾ ਸੰਸਾਰ ਤੇ ਕੀ ਹੈ, ਸਾਨੂੰ ਪਤਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ। ਠੀਕ, ਅਸੀਂ ਸੰਸਾਰ ਚ ਖੁਬੇ ਹੋਏ ਹਾਂ, ਸੰਸਾਰ ਚ ਖੁਬੇ ਹੋਣ ਕਰਕੇ ਸਾਨੂੰ ਕੋਈ ਨਹੀਂ ਪਤਾ ਲੱਗਦਾ ਪਿਆ ਵੀ ਗੁਰਬਾਣੀ ਕਹਿ ਕੀ ਰਹੀ ਹੈ। ਗੁਰੂ ਚਰਨਾਂ ਵਿੱਚ ਬੈਠਿਆ ਜਿੱਦਾਂ ਦੁੱਖ ਦੀ ਸੋਝੀ ਆ ਗਈ, ਦੁੱਖ ਹੈ ਕੀ? ਸੰਸਾਰ ਦੁੱਖ ਆ, ਜੰਮਣਾ ਤੇ ਮਰਨਾ ਦੁੱਖ ਆ। ਆਪ ਜੀ ਗੁਰਬਾਣੀ ਚੋਂ ਪੜ੍ਹ ਕੇ ਦੇਖਿਓ ਧਿਆਨ ਨਾਲ, ਜਨਮ ਮਰਨ ਦੁੱਖ ਕੱਟੀਏ ਹੋਮੇ ਮਮਤਾ ਜਾਏ। 552 ਅੰਗ ਤੇ ਪੜ੍ਹ ਕੇ ਦੇਖਣਾ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਜਨਮ ਮਰਨ ਦੁੱਖ ਕੱਟੀਏ, ਜੰਮਣਾ ਤੇ ਮਰਨਾ ਦੁੱਖ ਆ, ਪਰਮਾਤਮਾ ਤੋਂ ਵਿਛੋੜਾ ਦੁੱਖ ਆ। ਬਾਣੀ ਚੋਂ ਪੜ੍ਹ ਲਓ, ਦੁੱਖ ਵਿਛੋੜਾ। ਜਿੱਦਣ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਸੰਸਾਰ ਦੁੱਖ ਆ, ਅਸੀਂ ਜੰਮਦੇ ਮਰਦੇ ਹਾਂ ਦੁੱਖ ਆ, ਜਿੱਦਣ ਇਹ ਪਤਾ ਲੱਗ ਗਿਆ ਵੀ ਦੁੱਖ ਆ, ਹੁਣ ਧਿਆਨ ਦੇਣਾ ਆਪ ਜੀ, ਸਾਨੂੰ ਪਤਾ ਹੀ ਨਹੀਂ ਹੈ ਦੁੱਖ ਆ, ਸਾਨੂੰ ਨਹੀਂ ਪਤਾ ਦੁੱਖ ਆ, ਅਸੀਂ ਨੂੰ ਸੁੱਖ ਮੰਨ ਕੇ ਬੈਠੇ ਵੀ ਇਹੀ ਸਭ ਕੁਛ ਸੁੱਖ ਆ, ਐਸ਼ੋ ਆਰਾਮ ਕਰੋ। ਤੁਸੀਂ ਧਿਆਨ ਦੇ ਕੇ ਦੇਖਣਾ, ਆਪ ਕਿਸੇ ਗਰੀਬ ਨੂੰ ਮਿਲ ਲਓ, ਗਰੀਬ ਨੂੰ ਕੱਖ ਨਹੀਂ ਪੱਲੇ, ਝੁੱਗੀ ਚ ਰਹਿਣ ਡਿਆ, ਦੁੱਖ ਦਾ ਉਹਨੂੰ ਵੀ ਨਹੀਂ ਪਤਾ। ਉਹਨੂੰ ਪੁੱਛਿਆ, ਭਾਈ ਸਾਹਿਬ ਤੁਸੀਂ ਬੜੇ ਦੁਖੀ ਹੋ। ਕਹਿੰਦਾ ਕੀ ਗੱਲ ਹੋ ਗਈ? ਦੁਖੀ ਹੋ, ਝੁੱਗੀ ਚ ਰਹਿਣ ਰਹੇ ਹੋ, ਰੋਟੀ ਖਾਣ ਨੂੰ ਤੁਹਾਡੇ ਕੋਲ ਕੁਛ ਨਹੀਂ ਹੈਗਾ। ਕਹਿੰਦਾ ਸਰਾਜ ਹੀ ਰਹਿਣ ਦਿਓ, ਬੜੇ ਅੱਛੇ ਆਰਾਮ ਹੈ। ਕਹਿੰਦਾ ਕਾਹਦੀ? ਕਹਿੰਦਾ ਸਵੇਰੇ ਮੰਗਣ ਜਾਂਦੇ ਆ, ਲੋਕੀ ਝੋਲੀਆਂ ਭਰ ਦਿੰਦੇ ਨੇ, ਲਿਆ ਕੇ ਝੁੱਗੀ ਚ ਬਹਿ ਕੇ ਖਾ ਲਈਦਾ, ਨਾ ਸਾਨੂੰ ਘਰ ਦੀ ਚਿੰਤਾ, ਨਾ ਲੈਣਾ ਨਾ ਦੇਣਾ, ਬੜੇ ਸੁੱਖ ਨੇ, ਬੜੇ ਆਨੰਦ ਨੇ, ਸੁੱਖ ਮਨਾਉਣ ਡਿਆ। ਜਿੰਨਾ ਚਿਰ ਦੁੱਖ ਦਾ ਨਹੀਂ ਪਤਾ ਲੱਗਾ ਵੀ ਸੰਸਾਰ ਦੁੱਖ ਆ, ਉਹਨਾਂ ਚਿਰ ਮਾਰਗ ਤੇ ਨਹੀਂ ਚੱਲਿਆ ਜਾਣਾ। ਆਓ ਆਪ ਜੀ ਨੂੰ ਸੁਣਾਵਾਂ, ਕਬੀਰ ਸਾਹਿਬ ਨੇ ਕਹਿੰਦੇ ਮੈਨੂੰ ਪਤਾ ਲੱਗ ਗਿਆ ਦੁੱਖ ਆ। ਕਿੱਥੇ ਪਹੁੰਚੇ ਕਬੀਰ ਜੀ? ਰਾਮ ਕਬੀਰਾ ਏਕ ਭਏ ਹੈ। ਠੀਕ ਹੈ, ਧਿਆਨ ਦੇਣਾ, ਕੋਈ ਨਾ ਸਕੇ ਪਛਾਣੀ। ਕਬੀਰ ਜੀ ਕਹਿੰਦੇ ਮੈਂ ਪਰਮਾਤਮਾ ਚ ਲੀਨ ਹੋ ਗਿਆ, ਮੈਂ ਪਰਮਾਤਮਾ ਦਾ ਰੂਪ ਹੋ ਗਿਆ, ਹੋਇਆ ਕਿੱਥੋਂ? ਕਹਿੰਦੇ ਮੈਨੂੰ ਦੁੱਖ ਦਾ ਪਤਾ ਲੱਗ ਗਿਆ। ਤਾਂ ਦੁੱਖ ਦਾ ਪਤਾ ਲੱਗ ਗਿਆ? ਕਹਿੰਦੇ ਲੱਗ ਗਿਆ। ਕਬੀਰ ਜੀ ਕਿਵੇਂ ਲੱਗਾ? ਕਬੀਰ ਜੀ ਕਹਿੰਦੇ ਕਬੀਰ ਜਿਨਹੂੰ ਕਿਛੂ ਜਾਣਿਆ ਨਹੀਂ। ਕਬੀਰ ਜੀ 1374 ਅੰਗ ਦੇ ਉੱਤੇ ਪੜ੍ਹਿਓ, ਕਬੀਰ ਜਿਨਹੂੰ ਕਿਛੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ। ਗੁਰੂ ਜੀ ਕਹਿੰਦੇ, ਕਬੀਰ ਜੀ ਕਹਿੰਦੇ, ਕਹਿੰਦੇ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਗੁਰੂ ਦੇ ਚਰਨਾਂ 'ਚ ਬੈਠ ਕੇ ਬਤੀਤ ਕਰ ਲਈ ਪਰ ਅਜੇ ਦੁੱਖ ਬਾਰੇ ਜਾਣਿਆ ਨਹੀਂ, ਅਜੇ ਗੁਰੂ ਚਰਨਾਂ ਵਿੱਚੋਂ ਬੈਠ ਕੇ ਕੁਝ ਸਮਝਿਆ ਨਹੀਂ, ਜਿਹਨੂੰ ਕੁਛ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ। ਕਹਿੰਦੇ ਉਹ ਸੰਸਾਰ ਦੇ ਸੁੱਖਾਂ 'ਚ ਐਸ਼ੋ ਆਰਾਮ ਦੇ ਵਿੱਚ ਹੀ ਸੁੱਤਿਆਂ ਪਏ ਜ਼ਿੰਦਗੀ ਬਤੀਤ ਕਰ ਗਏ। ਦੱਸੋ, ਨੀਂਦ ਬਿਹਾਏ, ਨੀਂਦ ਦਾ ਭਾਵ ਬਿਸੁਰਤ, ਬਿਹਾਏ ਦਾ ਭਾਵ ਬਤੀਤ ਕਰ ਗਏ। ਕਹਿੰਦੇ ਉਸ ਜ਼ਿੰਦਗੀ ਨੂੰ ਸੰਸਾਰੀ ਐਸ਼ੋ ਆਰਾਮ 'ਚ, ਸੰਸਾਰੀ ਸੁੱਖਾਂ ਦੇ ਵਿੱਚ ਹੀ ਸੁੱਤੇ ਪਏ, ਬੇਖਬਰ ਹੀ ਜ਼ਿੰਦਗੀ ਬਤੀਤ ਕਰ ਗਏ। ਤਾਂ ਕਬੀਰ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ? ਤਾਂ ਕਬੀਰ ਜੀ ਕਹਿੰਦਾ ਕੀ? ਕਹਿੰਦੇ ਹਰ ਚੀਜ਼ ਨੂੰ ਧਿਆਨ ਦੇ ਨਾਲ ਪੜਿਆ ਕਰੋ ਆਪ ਜੀ ਤੇ। ਕਹਿੰਦੇ ਹਮ ਹੂੰ ਜੋ ਬੂਝਾ, ਬੂਝਣਾ ਪੂਰੀ ਪਰੀ ਮਿਲਾਏ। ਕਹਿੰਦੇ ਮੈਂ ਤੁਹਾਨੂੰ ਕੀ ਦੱਸਾਂ, ਹਮ ਹੂੰ ਜੋ ਬੂਝਾ, ਬੂਝਣਾ। ਕਹਿੰਦੇ ਜੋ ਮੈਂ ਬੁੱਝਿਆ ਨਾ, ਮੈਨੂੰ ਜੋ ਸਮਝ ਲੱਗੀ। ਕਬੀਰ ਜੀ ਕੀ ਸਮਝ ਲੱਗੀ? ਕਹਿੰਦੇ ਪੂਰੀ ਪਰੀ ਬੁਲਾਏ। ਬੁਲਾਏ ਦਾ ਭਾਵ ਕਿਹਦਾ? ਦੁੱਖ। ਆਪਣੇ ਘਰ 'ਚ ਕੋਈ ਦੁੱਖ ਆ ਜਾ ਕਿ ਜਾਂ ਬੁਲਾਈ ਮਗਰ ਲੱਗੀ, ਬੜੇ ਦੁਖੀ ਹੈ ਯਾਰ। ਠੀਕ ਹੈ, ਕਬੀਰ ਜੀ ਕਹਿੰਦੇ, ਕਹਿੰਦੇ ਮੈਨੂੰ ਤੇ ਗੁਰੂ ਚਰਨਾਂ ਵਿੱਚ ਬੈਠ ਕੇ ਸਮਝ ਲੱਗ ਗਈ, ਮੈਂ ਬੁੱਝ ਲਿਆ। ਸਮਝ ਲਿਆ ਕੀ? ਸਮਝ ਲਿਆ ਪੂਰੀ ਬਰੀ ਬੁਲਾਏ, ਵੀ ਆਡਾ ਜੀਵਨ ਮਿਲਿਆ ਨਾ, ਆਡਾ ਜੰਮਣ ਮਰਨ ਦਾ ਗੇੜਾ ਪਿਆ, ਆਡਾ ਜਿਹੜੇ ਸੰਸਾਰ 'ਚ ਮੈਂ ਰਹਿਣ ਰਿਹਾ, ਇਹ ਸਭ ਕੁਛ ਦੁੱਖ ਹੀ ਦੁੱਖ ਆ। ਬਲਾ ਹੀ ਬਲਾ, ਦੁੱਖ ਹੀ ਦੁੱਖ। ਹੁਣ ਆਪ ਜੀ ਵਿਚਾਰ ਕਰਦਾ, ਆਪਾਂ ਰੋਜ਼ ਕਹਿੰਦੇ ਹਾਂ ਵੀ ਸਿਧਾਰਥ ਮਹਾਤਮਾ ਬੁੱਧ ਕਿੱਦਾਂ ਬਣ ਗਿਆ, ਕਬੀਰ ਜੀ ਕੁਛ ਤੱਕ ਪਹੁੰਚ ਗਏ। ਤੁਹਾਨੂੰ ਪਤਾ ਕਹਿੰਦੇ, ਕਹਿੰਦੇ ਮੈਨੂੰ ਦੁੱਖ ਦਾ ਪਤਾ ਲੱਗ ਗਿਆ। ਭਗਤੀ ਕਬੀਰ ਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ। ਕੀ ਕਹਿੰਦੇ ਕਬੀਰ ਸਾਹਿਬ, ਕਬੀਰ ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਈ। ਕਹਿੰਦੇ ਦੁੱਖ ਚ ਹਰ ਕੁਛ ਸਿਮਰਨ ਕਰਦਾ ਹੈ, ਸਿਮਰਨ ਦਾ ਭਾਵ ਪਰਮਾਤਮਾ ਯਾਦ ਕਰਦਾ ਹੈ ਦੁੱਖ ਚ। ਕਿਹੜਾ ਦੁੱਖ ਆ, ਐਵੇਂ ਨਾ ਭੁਲੇਖ ਚ ਪੈ ਜਾਓ। ਦੁੱਖ ਕਿਹੜਾ ਹੈ, ਆਪ ਜੀ ਨੇ ਵੇਖਿਆ, ਡਾਕਟਰ ਕੋਲ ਗਏ, ਡਾਕਟਰ ਸਾਹਿਬ ਪ੍ਰੋਬਲਮ ਆ ਗਈ, ਕੋਈ ਗੱਲ ਨਹੀਂ ਠੀਕ ਹੋ ਜਾਏ। ਡਾਕਟਰ ਸਾਹਿਬ ਲੈ ਕੇ ਥੀਏਟਰ ਚ, ਡਾਕਟਰ ਨੇ ਵੇਖਿਆ ਵੀ ਇਸ ਬੰਦੇ ਨੂੰ ਜਦੋਂ ਮੈਂ ਕੱਟ ਲਾਉਣੀ ਨੇ, ਚੀਕਾਂ ਮਾਰਨੀਆਂ ਨੇ, ਤਾਂ ਪੂਰਾ ਹੋਸਪਿਟਲ ਭਜਾ ਦੇਣਾ। ਉਹਨਾਂ ਨੇ ਇੰਜੈਕਸ਼ਨ ਲਾਇਆ, ਬੇਹੋਸ਼ ਕਰਤਾ, ਸੁੰਨ ਹੋ ਗਿਆ। ਜਦੋਂ ਸੁੰਨ ਹੋ ਗਿਆ, ਬੇਹੋਸ਼ ਹੋ ਗਿਆ, ਹੁਣ ਡਾਕਟਰ ਨੇ ਕੱਟ ਵੱਟ ਲਾਈ, ਉਹਦਾ ਆਪਰੇਸ਼ਨ ਕੀਤਾ, ਦੋ ਤਿੰਨ ਘੰਟੇ ਚਾਰ ਘੰਟੇ ਆਪਰੇਸ਼ਨ ਚੱਲਦਾ ਪਿਆ, ਉਹਨੂੰ ਲੰਮਾ ਪਿਆ, ਕੁਛ ਨਹੀਂ ਪਤਾ ਕੀ ਹੋ ਰਿਹਾ ਮੈਨੂੰ, ਕਿਉਂਕਿ ਬੇਹੋਸ਼ ਆ। ਹੁਣ ਜਦੋਂ ਕਮਰੇ 'ਚ ਆ ਗਿਆ, ਦੋ ਚਾਰ ਘੰਟਿਆਂ ਬਾਅਦ ਹੋਸ਼ ਆਈ, ਇਹ ਚੀਕ ਮਾਰ ਦਿੱਤੀ। ਕੀ ਗੱਲ ਹੋ ਗਈ ਬੇਟੇ, ਉਹ ਮੇਰੇ ਦਰਦ ਬੜੀ ਹੋਣ ਡਈ, ਹੁਣ ਤਾਂ ਆਪਰੇਸ਼ਨ ਹੋ ਗਿਆ। ਕਹਿੰਦਾ ਉਦੋਂ ਮੈਂ ਬੇਹੋਸ਼ ਸਾਂ, ਹੁਣ ਮੇਰੀ ਸੁਰਤ ਖੁੱਲੀ ਹੈ, ਅੱਖ ਖੁੱਲੀ ਹੈ, ਹੋਸ਼ ਆਈ ਮੈਨੂੰ, ਦੁੱਖ ਮਹਿਸੂਸ ਹੋ ਰਿਹਾ। ਧਿਆਨ ਦਿਓ, ਜਿਨ੍ਹਾਂ ਦੀਆਂ ਅੱਖਾਂ ਬੰਦ ਨੇ ਅਜੇ, ਬਸੁਰਤੀ ਨੇ, ਉਹਨਾਂ ਨੂੰ ਇਸ ਦੁੱਖ ਦਾ ਪਤਾ ਨਹੀਂ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਇਹ ਸੰਸਾਰ ਦੁੱਖ ਆ, ਜੰਮਣਾ ਮਰਨਾ ਦੁੱਖ ਆ, ਉਹਨਾਂ ਨੂੰ ਨਹੀਂ ਪਤਾ। ਪਰ ਜਿਨ੍ਹਾਂ ਨੇ ਮਨ ਬਿਰਤੀ ਗੁਰੂ ਗ੍ਰੰਥਾਂ ਨਾਲ ਜੁੜ ਗਈ ਹੈ ਤੇ ਜਾਗਦੇ ਨੇ, ਜਾਗਰੂਕਤੀ ਆ ਗਈ ਹੈ, ਸੁਰਤ ਜਾਗ ਪਈ ਹੈ, ਗੁਰਬਾਣੀ ਦੀ ਸਮਝ ਲੱਗ ਗਈ ਹੈ, ਦੁੱਖ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਜਿਹੜੇ ਬੇਹੋਸ਼ੀ ਪਏ ਨੇ, ਬਸੁਰਤੀ ਪਏ ਨੇ, ਮੂਰਖੀ ਪਏ ਨੇ, ਉਹਨਾਂ ਨੂੰ ਦੁੱਖ ਮਹਿਸੂਸ ਨਹੀਂ ਹੁੰਦਾ, ਪਰਮਾਤਮਾ ਤੋਂ ਵਿਛੋੜਾ ਮਹਿਸੂਸ ਨਹੀਂ ਹੁੰਦਾ। ਉਹ ਤੇ ਬੜੇ ਖੁਸ਼ ਨੇ, ਉਹ ਤੇ ਗੁਰੂ ਘਰ ਆਉਂਦੇ ਨੇ, ਪਾਠ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ। ਧਿਆਨ ਦੇਣਾ, ਤਬਦੀਲੀ ਕੋਈ ਨਹੀਂ, ਤਬਦੀਲੀ ਕੋਈ ਨਹੀਂ। ਗੁਰਬਾਣੀ ਪੜ੍ਹਿਆ ਤਬਦੀਲੀ ਨਹੀਂ ਆਉਣੀ, ਤਬਦੀਲੀ ਉਦਣ ਆਉਣੀ ਜਿਸ ਦਿਨ ਗੁਰਬਾਣੀ ਦੀ ਵਿਚਾਰ ਕਰੋਗੇ, ਜਿਸ ਦਿਨ ਗੁਰਬਾਣੀ ਨੂੰ ਸਮਝੋਗੇ, ਉਦਣ ਤਬਦੀਲੀ ਆਉਣੀ ਹੈ। ਤੇ ਕਬੀਰ ਸਾਹਿਬ ਕਹਿੰਦੇ ਮੈਨੂੰ ਦੁੱਖ ਦਾ ਪਤਾ ਲੱਗਿਆ, ਪੂਰੀ ਪਰੀ ਬੁਲਾਏ, ਕਹਿੰਦਾ ਮੈਨੂੰ ਪਤਾ ਲੱਗਿਆ ਸਭ ਕੁਛ ਹੀ ਦੁੱਖ ਹੀ ਦੁੱਖ ਹੈ, ਪੂਰੀ ਸਭ ਕੁਛ ਦੁੱਖ ਆ, ਜੰਮਣਾ ਮਰਨਾ ਦੁੱਖ ਆ, ਇਹ ਜੀਵਨ ਵੀ ਦੁੱਖ ਆ, ਤੇ ਆ ਸੰਸਾਰ ਤੇ ਜੋ ਮੈਂ ਇਕੱਠਾ ਕਰਦਾ ਫਿਰਦਾ ਸਭ ਕੁਛ ਦੁੱਖ ਆ। ਕਹਿੰਦੇ ਮੈਨੂੰ ਸਮਝ ਲੱਗ ਗਈ, ਕਹਿੰਦੇ ਫਿਰ ਮੈਂ ਸਿਮਰਨ ਕਰਨ ਲੱਗਾ, ਪਰਮਾਤਮਾ ਨੂੰ ਯਾਦ ਕਰਨ ਲੱਗਾ। ਉਹ ਤੋਂ ਪਹਿਲਾਂ ਮੈਨੂੰ ਪਰਮਾਤਮਾ ਦੀ ਯਾਦ ਹੀ ਨਹੀਂ ਆਉਂਦੀ। ਹੁਣ ਧਿਆਨ ਦੇਣਾ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਰੋਗੇ ਕਿ ਗੁਰਬਾਣੀ ਤੇ ਪੜ੍ਹਦਿਆਂ ਸਮਾਂ ਲੰਘ ਗਿਆ ਇਹਨਾਂ ਨੂੰ, ਗੁਰੂ ਘਰ ਆਉਂਦਿਆਂ ਸਮਾਂ ਲੰਘ ਗਿਆ ਇਹਨਾਂ ਨੂੰ, ਜਿਨ ਕੋ ਮਨ ਕੀ ਪ੍ਰਤੀਤ ਨਾਹੀਂ। ਕਹਿੰਦੇ ਮਨ ਬਾਰੇ ਪਤਾ ਹੀ ਨਹੀਂ, ਜਿਨ ਕੋ ਮਨ ਕੀ ਪ੍ਰਤੀਤ ਨਾਹੀਂ, ਨਾਨਕ ਸੇ ਕਿਆ ਕਥੇ ਗਿਆਨੇ। ਹਾਂ, ਜਿਹਨਾਂ ਨੂੰ ਮਨ ਦਾ ਹੀ ਨਹੀਂ ਪਤਾ ਲੱਗਾ ਵੀ ਮਨ ਹੈ ਕੀ। ਤੇ ਕਬੀਰ ਸਾਹਿਬ ਨੂੰ ਪਤਾ ਕਹਿੰਦੇ ਕਦੀ ਧਿਆਨ ਨਾਲ ਸੋਚਿਓ, ਮਨ ਇੱਕ ਏਦਾਂ ਦੀ ਖੇਡ ਆ, ਮਾਊਂਟ ਐਵਰੈਸਟ ਹੈ, ਕਿੰਨੀ ਹਾਈਟ ਹੈ ਉਹਦੀ, ਉੱਤੇ ਚੜ੍ਹਨਾ ਸੌਖਾ ਨਹੀਂ, ਸਾਰੇ ਨਹੀਂ ਚੜ੍ਹਦੇ ਉੱਤੇ, ਬਿਰਲੇ ਹੀ ਚੜ੍ਹਦੇ। ਤੇ ਕਬੀਰ ਸਾਹਿਬਨ ਕਹਿੰਦੇ ਉਹ ਜੀ ਚੜ੍ਹਾਈ, ਮਨ ਦੀ ਚੜ੍ਹਾਈ ਆ, ਮਨ ਨੂੰ ਪਾਰ ਲੰਘਣਾ ਵੀ ਐਵਰੈਸਟ ਤੇ ਚੜ੍ਹਨਾ ਆ। ਕਬੀਰ ਸਾਹਿਬਨ ਉਹ ਕਿਵੇਂ, ਤੇ ਕਬੀਰ ਸਾਹਿਬ ਨੇ ਆਪਣੀ ਬਾਣੀ ਚ ਲਿਖਿਆ, ਵਿਚਾਰ ਕਰਕੇ ਦੇਖਣਾ, 1373 ਅੰਗ ਦੇ ਉੱਤੇ ਲਿਖਦੇ ਆ, ਕਹਿੰਦੇ ਇੱਕ ਅਵਗਟ ਘਾਟੀ ਰਾਮ ਕੀ, ਇੱਕ ਅਵਗਟ ਘਾਟੀ ਰਾਮ ਕੀ, ਤੈ ਚੜ ਰਹੇ ਹੋ ਕਬੀਰ। ਕਬੀਰ ਜੀ ਕਹਿੰਦੇ ਪਰਮਾਤਮਾ ਦੀ ਜਿਹੜੀ ਮੰਜ਼ਿਲ ਆ ਜਾਂ ਮਾਰਗ ਆ ਨਾ, ਬੜਾ ਔਖਾ, ਇੱਕ ਅਵਗਟ ਘਾਟੀ ਰਾਮ ਕੀ ਜਿੱਥੇ ਚੜ੍ਹਨਾ ਬੜਾ ਔਖਾ ਹੈ, ਤੈ ਚੜ ਰਹੇ ਹੋ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਉਸ ਪਹਾੜੀ ਤੇ ਚੜ੍ਹਨ ਰਿਹਾ, ਆਜੂ ਜਿਹਨੇ ਮੇਰੇ ਮਗਰ ਆਉਣਾ ਜੇ, ਮੈਂ ਤਾਂ ਉਸ ਪਹਾੜੀ ਤੇ ਚੜ੍ਹਨ ਰਿਹਾ, ਮਾਊਂਟ ਐਵਰੈਸਟ ਹੈ ਤੇ ਮੈਂ ਚੜ੍ਹਦਾ ਪਿਆ, ਵੇਖ ਲਓ ਜੇ ਕਿਸੇ ਚੜ੍ਹਨਾ ਤੇ। ਹੁਣ ਲਾਓ ਸਾਹਿਬ, ਪਹਾੜੀ ਤੇ ਵਿਰਲੇ ਹੀ ਚੜ੍ਹਦੇ ਆ, ਏਡੀ ਉਚਾਈ ਤੇ ਵਿਰਲੇ ਜਾਂਦੇ ਆ। ਤੇ ਕਬੀਰ ਸਾਹਿਬ ਕਹਿੰਦੇ ਮੈਂ ਤੇ ਆਪ ਤੁਰ ਪਿਆ, ਕਿਹੜੀ ਗੱਲ ਤੁਰਿਆ, ਮੈਨੂੰ ਦੁੱਖ ਦਾ ਪਤਾ ਲੱਗਿਆ। ਜੇ ਦੁੱਖ ਦਾ ਨਾ ਪਤਾ ਲੱਗਦਾ, ਸ਼ਾਇਦ ਮੈਨੂੰ ਪਰਮਾਤਮਾ ਦੀ ਯਾਦ ਹੀ ਨਾ ਆਉਂਦੀ ਕਦੀ, ਮੈਨੂੰ ਦੁੱਖ ਦਾ ਪਤਾ ਲੱਗ ਗਿਆ। ਕਹਿੰਦੇ ਐਸਾ ਦੁੱਖ ਦਾ ਪਤਾ ਲੱਗਾ, ਆਪ ਜੀ ਵਿਚਾਰ ਕਰਕੇ ਦੇਖੀ ਜਾਓ। ਭਗਤ ਫਰੀਦ ਸਾਹਿਬ ਕਹਿੰਦੇ ਮੈਨੂੰ ਦੁੱਖ ਦਾ ਪਤਾ ਲੱਗਾ। ਫਰੀਦ, ਤੁਹਾਨੂੰ ਕਿਵੇਂ ਪਤਾ ਲੱਗਾ? ਤੁਸੀਂ ਉਹ ਗੱਲ ਸੁਣਾਓ ਕੋਈ ਆਪਣੀ, ਤੁਹਾਨੂੰ ਦੁੱਖ ਦਾ ਪਤਾ ਲੱਗਾ। ਫਰੀਦ ਸਾਹਿਬ ਕਹਿੰਦੇ ਮੈਨੂੰ ਦੁੱਖ ਦਾ ਪਤਾ ਲੱਗਾ, ਤੇ ਫਰੀਦ ਸਾਹਿਬ ਨੇ ਬੜੇ ਹੀ ਪਿਆਰ ਦੇ ਨਾਲ ਲਿਖਿਆ ਬਾਣੀ ਦੇ ਅੰਦਰ, ਕਹਿੰਦੇ ਫਰੀਦਾ ਰਾਤੀ ਵੰਡੀਆਂ ਝੁੱਕ ਤੱਕ ਉੱਠਣ ਬਾਸ। ਹੁਣ ਧਿਆਨ ਦਿਓ, ਜਿਹੜਾ ਬੰਦਾ ਦੁਖੀ ਹੁੰਦਾ ਨਾ, ਉਹਦੇ ਲਈ ਸਮਾਂ ਕੱਢਣਾ ਬੜਾ ਔਖਾ ਹੁੰਦਾ। ਸੌਖਾ ਬੰਦਾ ਸੁੱਤਾ, ਝੱਟ ਰਾਤ ਲੰਘ ਜਾਂਦੀ, ਦੁਖੀ ਦੀ ਰਾਤ ਨਹੀਂ ਲੰਘਦੀ। ਫਰੀਦ ਸਾਹਿਬ ਕਹਿੰਦੇ ਫਰੀਦਾ ਰਾਤੀ ਵੱਡੀਆਂ ਧੁੱਖ ਤੁੱਕ ਉੱਠਣ ਪਾਸ, ਕਹਿੰਦੇ ਜਿਹੜੀ ਰਾਤਾਂ ਮੈਂ ਗੁਜ਼ਾਰਦਾ ਤੇ ਵੱਡੀਆਂ ਬੜੀਆਂ ਹੋ ਗਈਆਂ। ਕਦੋਂ ਦੀਆਂ? ਜਦੋਂ ਤਾਂ ਦੁੱਖ ਦਾ ਪਤਾ ਲੱਗਾ, ਜਦੋਂ ਤੇਰੇ ਤੋਂ ਕੋਈ ਛੋੜੇ ਦਾ ਪਤਾ ਲੱਗਾ, ਸੰਸਾਰ ਦੁੱਖ ਲੱਗਣ ਲੱਗਾ ਹੈ, ਸਭ ਪਦਾਰਥ ਦੁੱਖ ਦਿਸੇ ਨੇ, ਕਹਿੰਦਾ ਉਦੋਂ ਦਾ ਤਾਂ ਸਮਾਂ ਲੰਘਦਾ ਹੀ ਨਹੀਂ। ਧੁੱਖ ਤੁੱਕ ਉੱਠਣ ਪਾਸ, ਕਹਿੰਦਾ ਪਾਸੇ ਧੁੱਖਣ ਡਏ ਨੇ, ਕਹਿੰਦਾ ਭਾਵ ਸਰੀਰ ਦੁੱਖਣ ਡਿਆ। ਅੱਗੋਂ ਕੀ ਕਹਿੰਦੇ? ਕਹਿੰਦੇ ਤ੍ਰਿਕ ਤਿੰਨਾਂ ਦਾ ਜੀਵਿਆ, ਜਿਹਨਾ ਵਿਡਾਣੀ ਆਸ। ਕਹਿੰਦੇ ਉਹਨਾਂ ਦਾ ਜ਼ਿੰਦਗੀ, ਉਹਨਾਂ ਦਾ ਜੀਵਨ ਲਾਂ ਤਿਆ, ਜਿਹਨਾਂ ਨੂੰ ਅਜੇ ਵੀ ਬੇਗਾਨੀ ਆਸ ਆ, ਰੱਬ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਉਸ ਦੁੱਖ ਨੂੰ ਛੱਡ ਕੇ, ਤੇ ਸੰਸਾਰ ਦੀਆਂ ਆਸਾਂ ਲਾ ਕੇ ਬੈਠੇ ਨੇ, ਆ ਵੀ ਮਿਲ ਜਾਏ, ਆ ਵੀ ਮਿਲ ਜਾਏ। ਕਹਿੰਦੇ ਨੇ ਜ਼ਿੰਦਗੀ ਲੰਘ ਤਾਂ ਭਰੀ ਹੈ, ਮੈਨੂੰ ਤੇ ਹੁਣ ਸਮਝ ਲੱਗੀ ਹੈ, ਮੇਰੀ ਤਾਂ ਜ਼ਿੰਦਗੀ ਲੰਘਣ ਨਹੀਂ ਡਈ। ਇਹ ਬੜੇ ਖੁਸ਼ ਫਿਰਨ ਡਏ ਨੇ। ਗੱਲ ਸੱਚ ਜੇ ਰੱਬ ਦੀ ਯਾਦ ਨਾ ਆਵੇ ਨਾ ਬੜੇ ਖੁਸ਼ ਹੋਈਦਾ, ਰੱਬ ਦੀ ਯਾਦ ਆ ਜੇ ਬੜੇ ਦੁਖੀ ਹੋਈਦੇ। ਕਿਵੇਂ? ਬੱਚਾ ਬਾਹਰ ਗਿਆ ਤੁਹਾਡਾ, ਬੜਾ ਖੁਸ਼ ਹੈ, ਯਾਰਾਂ ਦੋਸਤਾਂ ਦੇ ਨਾਲ ਹੱਸਦਾ ਹੈ, ਖੇਡਦਾ ਹੈ, ਪਾਰਟੀਆਂ ਕਰਦਾ ਫਿਰਦਾ, ਬੜੇ ਆਨੰਦ ਮਾਣਦਾ ਫਿਰਦਾ। ਦੋ ਚਾਰ ਮਹੀਨੇ ਲੰਘ ਗਏ, ਇੱਕ ਦਿਨ ਯਾਰ ਦੋਸਤ ਲਾਗੇ ਬੈਠੇ ਤੇ ਰੋਣ ਡਿਆ। ਯਾਰ ਦੋਸਤ ਪੁੱਛਦੇ ਆ, ਯਾਰ ਗੱਲ ਸੁਣ, ਉਹ ਤੂੰ ਹੀ ਤਾਂ ਸਾਨੂੰ ਇੰਨਾ ਹਸਾਉਂਦਾ ਆ, ਹੈ ਉਹ ਤੂੰ ਤਾਂ ਏਡਾ ਖੁਸ਼ ਦਿਲ ਬੰਦਾ, ਤੂੰ ਰੋ ਪਿਆ ਅੱਜ, ਕੀ ਗੱਲ ਹੋ ਗਈ? ਉਹ ਠੀਕ ਤਾਂ ਹੈਗਾ, ਕੋਈ ਸੱਟ ਪਿੱਟ ਤੇ ਲੱਗੀ? ਅੱਗੋਂ ਹੱਸ ਕੇ ਕਹਿੰਦਾ, ਕਹਿੰਦਾ ਨਾ ਸੱਟ ਲੱਗੀ ਹੈ ਨਾ ਪਿੱਟ ਲੱਗੀ ਹੈ। ਕਹਿੰਦਾ ਹੋਇਆ ਕੀ? ਕਹਿੰਦਾ ਮਾਂ ਪਿਓ ਦੀ ਯਾਦ ਆ ਗਈ, ਅੱਜ ਮਾਂ ਪਿਓ ਦੀ ਯਾਦ ਨੇ ਦੁੱਖ ਪ੍ਰਗਟ ਕਰ ਦਿੱਤਾ ਹੈ। ਜਿੰਨਾ ਚਿਰ ਮਾਂ ਪਿਓ ਦੀ ਯਾਦ ਨਹੀਂ ਆਈ ਸੀ ਬੜਾ ਖੁਸ਼ ਸੀ, ਤੁਸੀਂ ਵੀ ਸੰਸਾਰ ਦੇ ਖੁਸ਼ ਹੋ, ਕਿਉਂਕਿ ਪਰਮਾਤਮਾ ਦੀ ਯਾਦ ਨਹੀਂ ਆਉਂਦੀ ਜਿੱਦਾਂ ਤੁਹਾਨੂੰ ਆਪਣੇ ਮਾਂ ਪਿਓ ਦੀ, ਆਪਣੇ ਪਰਿਵਾਰ ਦੀ, ਕਿਉਂਕਿ ਅਸਲੀ ਮਾਂ ਪਿਓ ਤੁਹਾਡਾ ਕੌਣ ਹੈ? ਪਰਮਾਤਮਾ। ਪਰਿਵਾਰ ਕਿੱਥੇ ਹੈ? ਪਰਮਾਤਮਾ। ਜਿੱਦਣ ਉਹਦੀ ਯਾਦ ਆ ਗਈ ਨਾ, ਉਦੋਂ ਤੁਹਾਨੂੰ ਵੀ ਦੁੱਖ ਮਹਿਸੂਸ ਹੋਵੇਗਾ, ਉਸ ਤੋਂ ਪਹਿਲਾਂ ਨਹੀਂ ਆਉਣਾ, ਗੁਰੂ ਸਾਹਿਬ ਸਮਝਾਉਂਦੇ ਪਏ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਗੱਲ ਕਹੀ ਦੁੱਖ ਦੀ ਪਛਾਣ ਕਰਕੇ। ਗੁਰੂ ਅਰਜਨ ਦੇਵ ਮਹਾਰਾਜ ਜੀ, ਕਹਿੰਦੇ ਭਾਈ ਗੱਲ ਸੁਣੋ, ਦੁੱਖ ਮੈਨੂੰ ਵੀ ਪਤਾ ਲੱਗਾ, ਕਬੀਰ ਨੂੰ ਪਤਾ ਲੱਗਾ, ਫਰੀਦ ਨੂੰ ਪਤਾ ਲੱਗਾ, ਜਿੰਨੇ ਬੈਠੇ ਸਭ ਨੂੰ ਦੁੱਖ ਲੱਭਾ। ਰੱਬ ਦਾ ਪਿਆਰਾ ਜਿਹੜਾ ਨਾ, ਜਿਹਨੂੰ ਦੁੱਖ ਦਾ ਪਤਾ ਲੱਗਦਾ ਹੈ, ਦੁੱਖ ਦੀ ਜਾਣਕਾਰੀ ਮਿਲਦੀ ਹੈ, ਉਹੀ ਮਾਰਗ ਤੇ ਤੁਰਦਾ ਹੈ। ਕੋਈ ਵੀ ਪਰਮਾਤਮਾ ਦੇ ਗਿਆਨ ਤੋਂ ਪਰਮਾਤਮਾ ਵੱਲ ਨਹੀਂ ਤੁਰਦਾ, ਸੰਸਾਰ ਦੇ ਗਿਆਨ ਤੋਂ ਪਰਮਾਤਮਾ ਦੀ ਖੋਜ ਹੁੰਦੀ ਹੈ। ਦੁੱਖ ਦੇ ਗਿਆਨ ਤੋਂ ਹੀ ਸੁੱਖ ਦੀ ਖੋਜ ਹੁੰਦੀ ਹੈ, ਜਿਹਨਾਂ ਨੂੰ ਦੁੱਖ ਦਾ ਗਿਆਨ ਨਹੀਂ, ਸੁੱਖ ਦੀ ਖੋਜ ਨਹੀਂ ਕਰਦੇ। ਕਿਉਂਕਿ ਆਪਾਂ ਪੜ੍ਹਿਆ ਦੁੱਖ ਪਰ ਹਰ, ਦੁੱਖ ਛੱਡਣਾ ਆਪਾਂ ਕਦੋਂ? ਜਦੋਂ ਸੁੱਖ ਵਿੱਚ ਪਹੁੰਚ ਜਾਵਾਂਗੇ। ਹੁਣ ਧਿਆਨ ਨਾਲ ਸ਼ਰਵਣ ਕਰਨਾ ਜ਼ਰਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪਤਾ ਕੀ ਕਹਿੰਦੇ? ਕਹਿੰਦੇ ਚਾਰ ਪਹਿਰ ਚੌ ਜੁਗੇ ਸਮਾਨੇ। ਵਾਹ ਬਾਈ ਵਾਹ। ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਪਰਮਾਤਮਾ ਤੋਂ ਵਿਛੜੇ ਹਾਂ ਤੇ ਸੰਸਾਰ ਸਾਰਾ ਦੁੱਖ ਆ, ਇੱਥੇ ਕਿਸੇ ਨਾਲ ਆਪਣਾ ਨਾਤਾ ਨਹੀਂ ਹੈ, ਕਿੱਧਰ ਮੈਂ ਫਿਰਨ ਡਿਆ, ਕਿੱਥੇ ਮੈਂ ਬੈਠਾ, ਨਾ ਕੋਈ ਪਰਿਵਾਰ ਦਾ ਬੰਦਾ ਇੱਥੇ, ਨਾ ਕੋਈ ਮੇਰੇ ਮਾਂ ਬਾਪ ਆ, ਨਾ ਕੋਈ ਮੇਰੇ ਸਕੇ ਸੰਬੰਧੀ ਆ, ਨਾ ਮੇਰਾ ਕੋਈ ਯਾਰ ਇੱਥੇ। ਕਹਿੰਦੇ ਮੈਨੂੰ ਪਤਾ ਲੱਗਾ, ਦੁੱਖ ਮਹਿਸੂਸ ਹੋਇਆ। ਕਹਿੰਦੇ ਚਾਰ ਪਹਿਰ ਚੌ ਜੁਗੇ ਸਮਾਨੇ। ਚਾਰ ਪਹਿਰ ਦਾ ਮਤਲਬ ਕੀ? ਦਿਨ। ਕਹਿੰਦੇ ਇੱਕ ਦਿਨ ਕੱਢਣਾ ਮੇਰੇ ਲਈ ਔਖਾ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ, ਕਹਿੰਦੇ ਇੱਕ ਦਿਨ ਕੱਢਣਾ ਮੇਰੇ ਲਈ ਔਖਾ ਹੋ ਗਿਆ, ਮੈਂ ਦਿਨ ਨਹੀਂ ਕੱਢ ਸਕਿਆ, ਚਾਰ ਜੁਗਾਂ ਸਮਾਨ ਹੋ ਗਿਆ। ਕਹਿੰਦਾ ਆਪਾਂ ਇਸ਼ਾਰਾ ਕਰਦੇ ਵੀ ਇੱਕ ਦਿਨ ਐਡਾ ਲੰਬਾ ਹੋ ਗਿਆ, ਬਤੀਤ ਹੀ ਨਹੀਂ ਹੋਣ ਡਿਆ ਸੀ। ਕਿਹੜੀ ਗੱਲੋਂ? ਮਾਂ ਪਿਓ ਦੀ ਯਾਦ ਆਉਣ ਡਈ ਸੀ, ਆਪਣੇ ਪਰਿਵਾਰ ਦੀ ਯਾਦ ਆਉਣ ਡਈ ਸੀ। ਬੱਚਾ ਬਾਹਰ ਬੈਠਾ ਹੈ, ਝਾਟੀ ਟਾਈਮ ਲੰਘੀ ਜਾਣ ਡਿਆ, ਪੰਜ ਛੇ ਮਹੀਨੇ ਝਾਟੀ ਲੰਘ ਗਏ, ਅੱਜ ਇੱਕ ਘੰਟਾ ਨਹੀਂ ਲੰਘਣ ਡਿਆ। ਰੋਈ ਜਾਂਦਾ, ਰੋਈ ਜਾਂਦਾ, ਰੋਈ ਜਾਂਦਾ, ਨਾਲ ਦੇ ਕਹਿੰਦੇ ਗੱਲ ਕੀ ਹੋਈ? ਨਹੀਂ ਯਾਰ ਮੈਂ ਤੈਨੂੰ ਕੀ ਦੱਸਾਂ, ਉਹ ਚੱਲ ਕੰਮ ਤੇ ਚੱਲੀਏ, ਚੱਲ ਆਪਾਂ ਪਾਰਟੀ ਕਰਕੇ ਆਈਏ, ਤੂੰ ਤੇ ਭੱਜ ਕੇ ਅੱਗੇ ਲੱਗਦਾ ਹੁੰਦਾ ਸੀ। ਕਹਿੰਦਾ ਯਾਰ ਤੁਸੀਂ ਗੱਲ ਕਰਦੇ, ਮੇਰੇ ਕੋਲ ਇੱਕ ਘੰਟਾ ਬਤੀਤ ਨਹੀਂ ਹੋਣ ਦਿਆ, ਬੜਾ ਹੀ ਲੰਬਾ ਹੋ ਗਿਆ ਘੰਟਾ। ਕਹਿੰਦੇ ਕੀ ਗੱਲ ਹੋ ਗਈ? ਕਹਿੰਦਾ ਮੈਨੂੰ ਮਾਂ ਪਿਓ ਦੀ ਯਾਦ ਆਉਣ ਲਈ, ਦੁੱਖ ਹੈ ਨਾ, ਦੁੱਖ ਚ ਰਾਤ ਨਹੀਂ ਲੰਘਦੀ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਨੂੰ ਦੁੱਖ ਮਹਿਸੂਸ ਹੋਇਆ, ਪਰਮਾਤਮਾ ਦੀ ਯਾਦ ਆਈ, ਆਪਣੇ ਖਸਮ ਦੀ ਯਾਦ ਆਈ, ਇੱਕ ਦਿਨ ਨਹੀਂ ਲੰਘਿਆ ਮੇਰੇ ਕੋਲੋਂ। ਚਾਰ ਪੈਰ ਚੋਂ ਜੁਗੇ ਸਮਾਨੇ ਰਹਿਣ ਬਈ ਤਬ ਅੰਤ ਨਾ ਜਾਣੇ। ਕਹਿੰਦੇ ਬੜੀ ਮੁਸ਼ਕਿਲ ਨਾਲ ਦਿਨ ਕੱਢਿਆ ਸੀ, ਬੜੀ ਮੁਸ਼ਕਿਲ ਨਾਲ ਦਿਨ ਕੱਢਿਆ ਸੀ ਮੈਂ 375 ਅੰਗ ਦੇ ਉੱਤੇ, ਬੜੀ ਮੁਸ਼ਕਿਲ ਨਾਲ ਕਹਿੰਦੇ ਦਿਨ ਕੱਢਿਆ, ਬੜੀ ਮੁਸ਼ਕਿਲ ਨਾਲ। ਚਾਰ ਯੁੱਗਾਂ ਦੇ ਸਮਾਨ ਦਿਨ ਸੀ ਤੇ ਮੈਂ ਉਹਨੇ ਬਤੀਤ ਕੀਤਾ, ਬੜੀ ਮੁਸ਼ਕਿਲ ਨਾਲ ਖਤਮ ਹੋਇਆ, ਉਹਦੇ ਰਾਤ ਪੈ ਗਈ। ਕੀ ਕਹਿੰਦੇ ਹੁਣ ਦੇਖੋ, ਕਹਿੰਦੇ ਰਹਿਣ ਪਈ ਤਬ ਅੰਤ ਨਾ ਜਾਣੇ। ਕਹਿੰਦੇ ਹੁਣ ਰਾਤ ਪੈ ਗਈ ਹੈ, ਪਤਾ ਨਹੀਂ ਕਦੋਂ ਮੁੱਕਣੀ ਹੈ, ਇਹਦਾ ਅੰਤ ਹੀ ਕੋਈ ਨਹੀਂ ਮੈਨੂੰ ਪਤਾ। ਇੰਨਾ ਦੁਖੀ ਹੋ ਗਿਆ ਮੈਂ, ਕਿਹੜੀ ਗੱਲੋਂ? ਕਿ ਮੈਨੂੰ ਆਪਣੇ ਖਸਮ ਦੀ, ਮੈਨੂੰ ਆਪਣੇ ਮਾਂ ਪਿਓ ਦੀ, ਆਪਣੇ ਪਰਿਵਾਰ ਦੀ ਯਾਦ ਆ ਗਈ। ਸਾਨੂੰ ਤਾਂ ਯਾਦ ਹੀ ਨਹੀਂ ਆਉਂਦੀ, ਸਾਨੂੰ ਤਾਂ ਗਿਆਨ ਹੀ ਨਹੀਂ ਮਿਲਿਆ, ਸਾਨੂੰ ਤਾਂ ਸੋਝੀ ਨਹੀਂ ਮਿਲੀ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੈਠ ਕੇ, ਕਿਉਂਕਿ ਅਸੀਂ ਗੁਰੂ ਦੇ ਦੁਆਰੇ ਆਏ ਹੀ ਨਹੀਂ। ਉਹ ਕਹਿੰਦੇ ਵੀ ਧੰਨ ਧੰਨ ਹੋ ਗਈ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਹਿਲਾਂ ਦਿਨ ਔਖਾ ਕੱਢਿਆ, ਹੁਣ ਰਾਤ ਪੈ ਗਈ। ਕਹਿੰਦੇ ਮੈਂ ਤੁਹਾਨੂੰ ਦੱਸਾਂ ਤੇ ਦੱਸਾਂ ਕੀ? ਕਹਿੰਦੇ ਕੀ ਗੱਲ ਹੋ ਗਈ? ਉਹ ਕਹਿੰਦੇ ਹੋਣਾ ਕੀ ਸੀ, ਹੁਣ ਰਾਤ ਪੈ ਗਈ ਹੈ, ਹੁਣ ਇਹਦਾ ਮੈਨੂੰ ਪਤਾ ਹੀ ਨਹੀਂ ਕਦੋਂ ਖਤਮ ਹੋਣੀ, ਅੰਤ ਨਾ ਜਾਣੇ। ਅੰਤ ਨਾ ਜਾਣਦਾ ਮਤਲਬ ਕਹਿੰਦੇ ਪਤਾ ਹੀ ਨਹੀਂ, ਪਤਾ ਨਹੀਂ ਕਦੋਂ ਖਤਮ ਹੋਣੀ। ਹੁਣ ਵਿਚਾਰ ਕਰਨਾ ਤੇਰਾ ਆਪ ਜੀ ਨੇ, ਆਪਾਂ ਪੰਕਤੀ ਪੜ੍ਹੀ, ਦੁੱਖ ਪਰ ਹਰ। ਹੁਣ ਜਿਹਨਾਂ ਨੂੰ ਦੁੱਖ ਦਾ ਪਤਾ ਲੱਗਾ, ਫਿਰ ਉਹਨਾਂ ਦੁੱਖ ਦੇ ਵਿੱਚ ਮਾਂ ਪਿਓ ਨੂੰ ਯਾਦ ਕੀਤਾ, ਪਰਮਾਤਮਾ ਨੂੰ ਯਾਦ ਕੀਤਾ, ਆਪਣੇ ਖਸਮ ਨੂੰ ਯਾਦ ਕੀਤਾ, ਸਿਮਰਨ ਕੀਤਾ, ਜਿਹੜੀ ਆਪਾਂ ਪੰਕਤੀ ਪੜ੍ਹੀ ਸੀ, ਜਪੋ ਤਾਂ ਇੱਕੋ ਨਾਮਾ, ਉਹਨਾਂ ਨੇ ਇੱਕ ਨਾਮ ਸਿਮਰਨ ਕੀਤਾ, ਇੱਕ ਸ਼ਬਦ ਦੀ ਅਰਾਧਨਾ ਕੀਤੀ ਉਹਨਾਂ ਨੇ। ਜੋ ਸ਼ਬਦ ਦੀ ਅਰਾਧਨਾ ਕੀਤੀ, ਨਾਮ ਸਿਮਰਨ ਕੀਤਾ, ਨਾਮ ਸਿਮਰਨ ਕਰਨ ਦੇ ਨਾਲ ਕੀ ਹੋਇਆ? ਦੁੱਖ ਪਰ ਹਰ, ਇੱਕ ਦਿਨ ਐਸੀ ਅਵਸਥਾ 'ਚ ਪਹੁੰਚ ਗਏ, ਐਸੀ ਉੱਚੀ ਅਵਸਥਾ 'ਚ ਪਹੁੰਚ ਗਏ ਜਿੱਥੇ ਉਹਦਾ ਦੁੱਖ ਸੀ ਨਾ, ਖਤਮ ਹੋ ਗਿਆ, ਹਰ ਹਰ ਖਤਮ ਹੋ ਗਿਆ, ਪਰਾ ਹੋ ਗਿਆ। ਹੁਣ ਤੁਸੀਂ ਸਿਆਣੇ ਹੋ, ਬੱਚਾ ਰੋ ਰਿਹਾ, ਮੈਂ ਮਾਂ ਪਿਓ ਨੂੰ ਮਿਲਣਾ, ਛੁੱਟੀ ਲੱਭਦਾ ਫਿਰਦਾ, ਕਦੀ ਕਿਸੇ ਅੱਗੇ ਹੱਥ ਜੋੜਦਾ, ਕਦੀ ਕਿਸੇ ਅੱਗੇ ਹੱਥ ਜੋੜਦਾ, ਪੈਸਾ ਥੋੜ੍ਹਾ ਨਹੀਂ ਭੇਜ ਦਿਓ ਮੈਨੂੰ। ਜਦੋਂ ਜ਼ਿਆਦਾ ਵੇਖਿਆ ਵੀ ਦੁਖੀ ਹੋ ਗਿਆ, ਰੋਣੋਂ ਹਟਦਾ ਹੀ ਨਹੀਂ ਹੈ, ਤਾਂ ਨਾ ਕੋਈ ਕੰਮ ਕਾਰ ਕਰਦਾ ਹੁਣ। ਹਾਰ ਕੇ ਫਿਰ ਅਫਸਰ ਨੇ ਕਿਹਾ ਵੀ ਚੱਲ ਠੀਕ ਹੈ, 10 ਕੁ ਦਿਨ ਭੇਜ ਦੂ ਇਹਨੂੰ। ਜਦੋਂ 10 ਕੁ ਦਿਨ ਦੀ ਛੁੱਟੀ ਮਿਲੀ, ਰੋਂਦਾ ਕੁਰਲਾਂਦਾ ਘਰ ਆਇਆ, ਜਿਵੇਂ ਹੀ ਘਰ ਪਹੁੰਚਿਆ, ਮਾਂ ਪਿਓ ਮਿਲੇ, ਜੱਫੀ ਪਾ ਕੇ ਪਿਆਰ ਕੀਤਾ, ਉੱਥੇ ਕੀ ਗੱਲ ਹੋ ਗਈ, ਆ ਗਿਆ ਤੂੰ, ਬਸ ਮਾਂ ਮਿੰਦਰ ਉੱਥੇ ਤੇ ਦੁਖੀ ਬੜਾ ਹੋਇਆ, ਰਹਿਣਾ ਬੜਾ ਔਖਾ ਹੋ ਗਿਆ, ਮੇਰੀ ਤਾਂ ਜ਼ਿੰਦਗੀ ਅਧੂਰੀ ਹੋ ਗਈ। ਹੁਣ ਮਾਂ ਪਿਓ ਨੂੰ ਮਿਲਿਆ, ਹੁਣ ਧਿਆਨ ਦੇਣਾ, ਮਾਂ ਦੀ ਗੋਦੀ ਵਿੱਚ ਜਦੋਂ ਪਹੁੰਚ ਗਿਆ, ਪਿਓ ਦੀ ਗੱਲ ਵਕੜੀ 'ਚ ਪਹੁੰਚਿਆ, ਦੁੱਖ ਖਤਮ ਹੋ ਗਿਆ। ਹੁਣ ਮਾਂ ਦੀ ਗੋਦ ਦਾ ਨਿੱਘ ਮਿਲਿਆ, ਪਿਓ ਦੀ ਗੱਲ ਵਕੜੀ ਦਾ ਨਿੱਘ ਮਿਲਿਆ, ਦੁੱਖ ਭੁੱਲ ਗਿਆ, ਸੁੱਖ ਪੈਦਾ ਹੋ ਗਿਆ। ਕਾਹਦਾ? ਮਿਲਾਪ ਦਾ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੁੱਖ ਪਰ ਹਰ, ਸੁੱਖ ਘਰ ਲੈ ਜਾਏ, ਸੁੱਖ ਘਰ ਲੈ ਜਾਏ। ਧਿਆਨ ਨਾਲ ਸੁਣਨਾ ਇਸ ਪੰਕਤੀ ਨੂੰ, ਜਿਹੜਾ ਸੁੱਖ, ਸੁੱਖ ਕੀ ਹੈ? ਆਤਮਿਕ ਆਨੰਦ। ਕਹਿੰਦੇ ਦੁੱਖ ਖਤਮ ਹੋ ਗਿਆ, ਵਿਛੋੜਾ ਖਤਮ ਹੋ ਗਿਆ, ਤੇ ਮੈਂ ਆਤਮਿਕ ਆਨੰਦ ਵਿੱਚ ਪਹੁੰਚਿਆ, ਉਸ ਆਤਮਿਕ ਆਨੰਦ ਨੇ ਮੈਨੂੰ ਘਰ ਪਹੁੰਚਾਤਾ, ਦਰਗਾਹ ਪਹੁੰਚਾਤਾ, ਸੱਚਖੰਡ ਪਹੁੰਚਾਤਾ, ਉਸ ਪਰਮਾਤਮਾ ਵਿੱਚ ਲੀਨ ਕਰ ਦਿੱਤਾ। ਹੁਣ ਪਰਮਾਤਮਾ ਤੇ ਮੇਰੇ 'ਚ ਭੇਦ ਨਹੀਂ ਰਿਹਾ, ਕਹਿੰਦੇ ਅਸੀਂ ਗੌਰ ਨਹੀਂ ਕੀਤੀ, ਅਸੀਂ ਜਪਿਆ ਨਹੀਂ ਹੈ। ਜਪਣ ਤੋਂ ਭਾਵ ਕੀ ਹੈ? ਸੁਣਨਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਪੌੜੀਆਂ ਸੁਣਨ ਤੇ ਲਿਖੀਆਂ। ਉਹਨੇ ਲਿਖਿਆ ਨਾਨਕ ਭਗਤਾ ਸਦਾ ਵਿਗਾਸ, ਸੁਣ ਐ ਦੁੱਖ ਪਾਪ ਕਾ ਨਾਸ। ਕਹਿੰਦੇ ਸੁਣ ਬਈ, ਨਾਨਕ ਭਗਤਾ ਸਦਾ ਵਿਗਾਸ, ਜਿਹੜੇ ਭਗਤ ਨੇ ਉਹ ਹਮੇਸ਼ਾ ਖੇੜੇ 'ਚ ਰਹਿੰਦੇ ਨੇ, ਪਰ ਭਗਤ ਹੈ ਕੌਣ? ਕਹਿੰਦੇ ਸੁਣ ਐ, ਐ ਸੁਣ, ਗੁਰੂ ਜੀ ਨੇ ਜਿਹੜਾ ਤੈਨੂੰ ਸ਼ਬਦ ਦੇ ਰਿਹਾ, ਮੈਂ ਨਾਮ ਦੀ ਦਾਤ ਦੇ ਰਿਹਾ, ਇਹਨੂੰ ਆਪਣੇ ਅੰਦਰ ਰੱਖ ਤੇ ਰੱਖ ਕੇ ਕੀ ਕਰ? ਇਹਨੂੰ ਵਜਾ, ਇਹ ਖੁਦ ਵਜਾਉਣਾ ਤੂੰ। ਠੀਕ ਹੈ, ਆਪ ਜਦੋਂ ਆਪਣੇ ਅੰਦਰ ਇਹਨੂੰ ਵਜਾਏਗਾ, ਆਪਣੇ ਅੰਦਰ ਇਹਨੂੰ ਚਲਾਏਗਾ, ਫਿਰ ਤੂੰ ਖੁਦ ਸੁਣਨਾ ਇਹਨੂੰ। ਕਹਿੰਦਾ ਆਪ ਹੀ ਕਵੇ, ਆਪ ਬਿਆਨ ਕਰੇ, ਆਪ ਉਚਾਰਨ ਕਰੇ, ਆਪ ਹੀ ਸੁਣੇ, ਇਹਨੂੰ ਜਪਣਾ ਕਹਿੰਦੇ। ਕਹਿੰਦੇ ਜਦੋਂ ਜਪੇਗਾ ਤੇ ਕੀ ਹੋਏਗਾ, ਸੁਣ ਐ ਕੀ ਹੋਏਗਾ, ਦੁੱਖ ਪਾਪ ਕਾ ਨਾਸ਼। ਦੁੱਖ ਕੀ ਹੈ? ਵਿਛੋੜਾ। ਦੁੱਖ ਕੀ ਹੈ? ਜੰਮਣਾ ਮਰਨਾ। ਦੁੱਖ ਕੀ ਹੈ? ਸੰਸਾਰ। ਦੁੱਖ ਕੀ ਹੈ? ਪਰਮਾਤਮਾ ਦੀ ਦੂਰੀ। ਤੇ ਪਾਪ ਕੀ ਹੈ? ਮੈਲ ਜਾਂ ਨਾਸ਼। ਤਾਂ ਜਿੱਦਾਂ ਤੂੰ ਸ਼ਬਦ ਨੂੰ ਸੁਣੇਗਾ, ਜਿੱਦਾਂ ਹੀ ਜਪੇਗਾ, ਸੁਣੇਗਾ, ਸੁਣਦਿਆਂ 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 ਇੱਕ ਅਵਸਥਾ ਵਿੱਚ ਪਹੁੰਚੇਗਾ, ਇੱਕ ਐਸੇ ਟਿਕਾਣੇ ਤੇ ਪਹੁੰਚ ਰਹੇਗਾ, ਜਿਸ ਟਿਕਾਣੇ ਤੇ ਪਹੁੰਚ ਕੇ ਤੇਰਾ ਉਸ ਪਰਮਾਤਮਾ ਦੇ ਨਾਲੋਂ ਜਿਹੜਾ ਵਿਛੋੜਾ ਹੈ, ਜਿਹੜਾ ਤੂੰ ਜੰਮਣ ਮਰਨ ਦੇ ਗੇੜ 'ਚ ਪਿਆ ਹੈ, ਜੰਮਣ ਮਰਨ ਦੁੱਖ ਕੱਟੀਏ, ਜਿਹੜਾ ਵਿਛੋੜਾ ਪਿਆ ਹੈ, ਜੰਮਣਾ ਮਰਨਾ ਦੁੱਖ ਤੈਨੂੰ ਲੱਗਾ ਹੈ, ਤੇ ਜਿਹਦੇ ਕਰਕੇ ਲੱਗਾ ਹੈ ਪਾਪ ਮੈਲ। ਕਹਿਣ ਲੱਗੇ ਸਭ ਨਾਸ਼ ਹੋ ਜਾਣਗੇ, ਖਤਮ ਹੋ ਜਾਣਗੇ। ਪਰ ਕਦੋਂ? ਜਪੋ ਤਾਂ ਇੱਕੋ ਨਾਮ ਅਵਰ ਨਿਰਾਫਲ ਕੰਮ। ਕਹਿੰਦਾ ਇੱਕ ਨਾਮ ਜਪਣਾ ਜਦੋਂ ਆਰੰਭ ਕਰੇਗਾ, ਨਾਮ ਇੱਕ ਜਪੇਗਾ, ਸਿਮਰਨ ਕਰੇਗਾ, ਤਾਂ ਤੇਰੀ ਇਹ ਬਿਰਤੀ ਬਣਨੀ ਹੈ। ਤੇ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ, ਬਾਕੀ ਜੋ ਵੀ ਧਾਰਮਿਕ ਕਰਮ ਕਰਦਾ ਹੈ ਸਭ ਨਿਫਲ ਹੈ, ਵਿਅਰਥ ਹੈ। ਹੁਣ ਧਿਆਨ ਦੇਣਾ, ਤੁਸੀਂ ਧਾਰਮਿਕ ਕਰਮ ਕਰਦੇ ਹੋ, ਗੁਰੂ ਘਰ ਜਾਂਦੇ ਹੋ, ਸੇਵਾ ਕਰਦੇ ਹੋ, ਪੁੰਨ ਦਾਨ ਕਰਦੇ ਹੋ। ਇੱਕ ਜਗ੍ਹਾ ਤੇ ਗੁਰੂ ਸਾਹਿਬਾਂ ਨੇ ਲਿਖਿਆ, ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਕਹਿੰਦੇ ਬਹੁਤਾ ਦਾਨ ਦੇ ਕੇ ਰੱਬ ਵਾਸ ਚ ਨਹੀਂ ਆ ਜਾਂਦਾ, ਤੇ ਫਿਰ ਦਾਨ ਦੇਣਾ ਬੰਦ ਕਰ ਦਈਏ। ਠੀਕ ਹੈ, ਸਭ ਥਾਂ ਤੇ ਕਿਹਾ ਜਾਂਦਾ ਤੇ ਸਵੰਝ ਕੱਢੋ, ਦਾਨ ਦਿਓ, ਤਾਂ ਮਤਲਬ ਕੀ ਹੈ ਸਮਝਣਾ ਜਰਾ। ਕਹਿੰਦੇ ਦਾਨ ਕੀਤਾ, ਗੁਰੂ ਘਰ ਦੀ ਸੇਵਾ ਕੀਤੀ, ਬਾਣੀ ਪੜ੍ਹੀ, ਜੋੜੇ ਝਾੜੇ, ਸਾਰਾ ਕੁਝ ਸਫਲ ਹੋ ਜਾਂਦਾ ਹੈ ਜਦੋਂ ਜਪਣਾ ਆਰੰਭ ਕਰ ਦਿੰਦਾ ਹੈ। ਜਦੋਂ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਸਾਰਾ ਕੁਝ ਸਫਲ ਹੋ ਜਾਂਦਾ ਹੈ, ਸਭ ਦਾ ਮੁੱਲ ਪੈ ਜਾਂਦਾ ਹੈ, ਸਭ ਸਹਿਯੋਗੀ ਬਣ ਜਾਂਦੇ ਨੇ। ਪਰ ਸਦਕੇ ਜਾਵਾਂ, ਇਹ ਜਪਣਾ ਆਰੰਭ ਨਹੀਂ ਕੀਤਾ, ਨਾਮ ਸਿਮਰਨ ਨਹੀਂ ਕੀਤਾ, ਇਹ ਸਭ ਕੁਝ ਵਿਅਰਥ ਹੋ ਜਾਂਦਾ ਹੈ। ਅਸੀਂ ਗੌਰ ਹੀ ਨਹੀਂ ਕੀਤੀ, ਅਸੀਂ ਸਮਝੀ ਨਹੀਂ ਇਸ ਗੱਲ ਨੂੰ ਵੀ ਨਾਮ ਦੀ ਨਹੀਂ ਮਾਨਤਾ ਹੈ। ਗੁਰੂ ਸਾਹਿਬਾਂ ਨੇ ਤੇ ਬਾਣੀ 'ਚ ਲਿਖਿਆ, ਜਿਸ ਨੀਚ ਕੋ ਕੋਈ ਨਾ ਜਾਣੇ, ਨਾ ਜਿਸ ਨੀਚੋਂ ਜਾਣਦਾ ਹੀ ਕੋਈ ਨਹੀਂ ਸੀ, ਨਾਮ ਜਪਤ ਚੌਂਕੁੰਟ ਮੰਨੇ। ਕਹਿੰਦਾ ਕਿਤੇ ਨਾਮ ਜਪ ਲੈ, ਚਾਰ ਸਵੇਰੇ ਮਾਨਤਾ ਹੋਣੀ ਉਹਦੀ, ਇੰਨੀ ਵਡਿਆਈ ਹੈ ਨਾਮ ਦੀ। ਕਿਉਂਕਿ ਬਿਨਾਂ ਨਾਮ ਤੋਂ ਜਿਹੜਾ ਹੈ ਇਹ ਮਨ ਜਿਹੜਾ ਹੈ, ਧਿਆਨ ਦੇਣਾ, ਜਿਵੇਂ ਜਿਵੇਂ ਮਨ ਸੁਣਦਾ ਹੈ, ਜਿਵੇਂ ਜਿਵੇਂ ਸ਼ਬਦ ਦੀ ਆਰਾਧਨਾ ਕਰਦਾ ਹੈ, ਜਿਵੇਂ ਜਿਵੇਂ ਆਪਣੇ ਅੰਦਰ ਸਿਮਰਨ ਕਰਦਾ ਹੈ, ਜਿਵੇਂ ਜਿਵੇਂ ਅੰਦਰ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਖੁਦਾ, ਕੋਈ ਵੀ ਸ਼ਬਦ, ਗੁਰਮੰਤਰ ਕੋਈ ਵੀ ਹੋ ਸਕਦਾ ਹੈ, ਜੀ ਕੋਈ ਲੜਾਈ ਨਹੀਂ ਹੈ। ਜਿਵੇਂ ਜਿਵੇਂ ਗੁਰਮੰਤਰ ਦੀ ਵਰਤੋਂ ਕਰਦਾ, ਤਿਵੇਂ ਤਿਵੇਂ ਕੀ ਹੁੰਦਾ ਹੈ, ਜਿਹੜਾ ਮਨ ਹੈ ਸੁਣਨ ਦੇ ਨਾਲ ਫਰਕ ਹੀ ਪੈਂਦਾ, ਮਨ ਮਿਟਣ ਲੱਗ ਪੈਂਦਾ, ਮਨ ਮਿਟਣ ਲੱਗ ਪੈਂਦਾ। ਮਨ ਕੀ ਹੈ? ਵਿਚਾਰ। ਮਨ ਮਿਟਣ ਲੱਗ ਪੈਂਦਾ ਹੈ, ਜਿਵੇਂ ਜਿਵੇਂ ਮਨ ਮਿਟਦਾ ਹੈ, ਮਨ ਆਪਣੇ ਅਸਲੀ ਰੂਪ ਚ ਚਲਾ ਜਾਂਦਾ ਹੈ। ਉਹਦਾ ਰੂਪ ਕੀ ਹੈ? ਮਨ ਉਹ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਵੇਂ ਜਿਵੇਂ ਮਨ ਮਿਟਦਾ ਹੈ, ਮਨ ਆਪਣੇ ਜੋਤ ਸਰੂਪ ਹੋ ਜਾਂਦਾ ਹੈ। ਪਰ ਮਿਟੂਗਾ ਤੇ ਹੋਊਗਾ ਨਾ, ਜੇ ਮਿਟੂਗਾ ਨਹੀਂ ਹੋਊਗਾ ਕਿੱਥੋਂ, ਤੇ ਮਿਟਣਾ ਕਿੱਥੋਂ ਆ? ਸੁਣਨ ਦੇ ਨਾਲ। ਮਨ ਦੀ ਮੈਲ ਜਿਹੜੀ ਹੈ, ਮਨ ਦੇ ਵਿਚਾਰ ਜਿਹੜੇ ਨੇ, ਉਹ ਸੁਣਨ ਦੇ ਨਾਲ ਖਤਮ ਹੋਣੇ ਨੇ। ਠੀਕ ਹੈ, ਆਪਾਂ ਤੇ ਇਸ ਪਾਸੇ ਗਏ ਹੀ ਨਹੀਂ। ਉਹਨੇ ਕਿਹਾ ਜਪੋ ਤਾਂ ਇੱਕੋ ਨਾਮਾ, ਆਪਾਂ ਤਾਂ ਨਾਮ ਸਿਮਰਨ ਕੀਤਾ ਹੀ ਨਹੀਂ, ਇਹਨੂੰ ਜਪਿਆ ਹੀ ਨਹੀਂ, ਆਰੰਭ ਕੀਤਾ ਹੀ ਨਹੀਂ। ਤੁਸੀਂ ਸਾਰੀ ਉਮਰ ਪਾਠ ਕਰਦੇ ਰਹੋ, ਸਾਰੀ ਉਮਰ ਗੁਰਬਾਣੀ ਪੜ੍ਹਦੇ ਰਹੋ, ਪਰ ਜੇ ਤੁਸੀਂ ਜਪਣਾ ਆਰੰਭ ਨਹੀਂ ਕੀਤਾ, ਤੁਸੀਂ ਅਜੇ ਕੁਛ ਵੀ ਨਹੀਂ ਕੀਤਾ, ਤੁਸੀਂ ਅਜੇ ਤੁਰੇ ਨਹੀਂ ਹੋ, ਤੁਸੀਂ ਅਜੇ ਮਾਰਗ ਤੇ ਨਹੀਂ ਚੱਲੇ। ਮਾਰਗ ਤੇ ਉਹ ਚੱਲਿਆ ਫਿਰ ਚੜ੍ਹੇ ਦੇ ਉਸ ਗੁਰਬਾਣੀ ਗਾਵੇ, ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਆਵੇ। ਨਾਮ ਧਿਆਉਣ ਵਾਲਾ ਤੁਰਿਆ, ਜਿਹੜਾ ਨਾਮ ਨਹੀਂ ਧਿਆਉਂਦਾ ਤੁਰਿਆ ਨਹੀਂ ਅਜੇ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬੜੇ ਪਿਆਰ ਨਾਲ ਪੜ੍ਹਿਆ ਕਰੋ, ਸਤਿਕਾਰ ਨਾਲ ਪੜ੍ਹਿਆ ਕਰੋ, ਫਿਰ ਦੀ ਵਿਚਾਰ ਕਰੋ, ਜੋ ਗੁਰਬਾਣੀ ਕਹਿੰਦੀ ਹੈ ਫਿਰ ਕਰ ਲਓ। ਮਾਲਕ ਚੜ੍ਹਦੀਆਂ ਕਲਾ ਕਰੇ, ਸਮਾਂ ਹੋ ਗਿਆ। ਸੋ ਗੁਰੂ ਪਿਆਰੋ, ਆਓ ਇੱਥੇ ਸਮਾਪਤੀ ਕਰਦੇ, ਫਿਰ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।